गुरु नानक पद
पंकज
बंदन पद
पंकज बंदन
सिमरो अंगद दुख
निकंद
गुर अमरदास हृदय नित त्यावो हृदय
नित त्यावो
श्री गुरु राम दास गुण
गावो
गुरु अर्जन बिघ्नन के
नाशक
बिघ्नन के
नाशक
हर गोविंद शुभ मत
पर
श्री हर राय नमो
कर जोरी
नमो कर
जोरी
श्री हर कृष्ण
मना बहोरी
तेग बहादुर परम
कृपाल
वाहिगुरु परम
कृपाला
श्री गुरु गोविंद
सिंह विशाला
हरों तरा पर पुन पुन
सीसा जी पुन पुन सीसा
बंदों
बार बार जगदीसा
एकंकार सतगुरु ते
प्रसाद सचोए वाहे गुरु जी की फतेह है
बिघ्न
विनाशन सोए
वाहे गुरु जी की
फतेह है
बिघ्न
विनाशन सोए।
गरीब नवाज सतगुरु गुरु कलगीधर जी ने दिल्ली तो चाला पाया है। दिल्ली तो चल के रस्ते विच मजल दर मजल चलदिया सतगुरु जी मथुरा पहुंचे। मथुरा आके श्री कृष्ण दे जो इतिहासक स्थान ने जिथे जिथे श्री भगवान कृष्ण जी ने कौतक कीते चाहे वह गोकुल दे हन चाहे वह गोवर्धन पहाड़ दे हन जिथे जिथे वह रास लीला करदे रहे जिथे उन्होंने कंस नू मारिया उन्हां सारे स्थाना ते विचर के दसवें पातशाह ने सारियां जगावां वेखियां। उपरंत सूरज कुंड वाली जगह ते आ के सतगुरां ने डेरा कीता। एक रात इथे रह के सतगुरु जी ने मथुरा तो आगरे नू कूच कीता और चलदिया चलदिया महाराज जी आगरे पहुंचे हैं। आगरे तो पांच को पहले ही सतगुरु गुरु कलगीधर जी ने डेरा कीता है। उधर आगरे दियां संगतां नू आगरे दे नगर निवासियां नू खबर पहुंच गई कि सतगुरु गुरु कलगीधर श्री गुरु गोबिंद सिंह साहब जी महाराज जी आए हैं। सतगुरां दे दर्शना वास्ते आगरे निवासियां दे अंदर चाओ है उत्साह है आओ मन बिरतियां एकागर करिए। सतगुरु दशमेश पातशाह दा इह पवित्र इतिहास है। सरवण करन तो पहला गुरु चरणा दा ध्यान अपने हिरदिआं च तारण करदे होया आप दे जीवन ते रसना दे कल्याण नवें ताखिए जी। सतनाम
श्री वाहे गुरु साहिब जी
सतनाम
श्री वाहे गुरु साहिब जी दोहरा बाग अजायब के बिखे उत्तर कीन बिसराम।
सतगुरु गुरु कलगीधर पातशाह जी महाराज जी ने आगरे चरण पाए ने और एक सुंदर अजायब बाग वेख के उस बाग दे विच दसवें पातशाह जी ने उतारा कीता है।
निस्बिताए कर त्यार पे चलन आगरे ताम।
आगरे तो पहला ही सतगुरां ने डेरा कीता सी। रात उस बाग दे विच बतीत करके आराम किया। अगले दिन सवेरे उठ के गरीब नवाज जी आगरे चलण लई प्रस्थान किया है।
जो पई या अरो कर सतगुर चाले।
दशमेश पातशाह जी महाराज जी अपने घोड़े ते सवार होए ने, घोड़े ते सवार होके आगरे नू चले हन।
देखियो पुर टिग बाग बिसाले।
आगरे दे कोल बिलकुल नगर दे विच पहुंचे ने। नगर दे विच सतगुरां ने डेरा नहीं कीता। नगर दे बार बार एक बड़ा सुंदर बाग सी, बगीचा सी। ओ बाग महाराज गुरु कलगीधर जी ने वेख्या है।
उतर तुरंगम दिए लगाए।
महाराज जी उस बाग विच उतरे ने, घोड़े तो थले लथे ने, घोड़े नू पछाड़ी पा के सेवादारा ने बन दिता है। होर भी जितने सेवादार सिंह सन सारे आपो अपने घोड़िया तो उतरे ने, पछाड़िया पा के किले गड के घोड़े बन दिते गए हन।
थिर पे कुछ आराम को पाए।
सतगुरु जी का आसन लग गया। गुरु कलगीधर जी का पलंगा बिछा दिता सिंघां ने, उत्ते सोहना आसन लग गया। महाराज जी ने कुछ समय ले क्योंकि सफर करके आए ने, ते रस्ते की थकावट दूर करने वास्ते महाराज जी पलंगे ते विराजमान हुए हन। कुछ समय वास्ते पलंगे ते थिर होके आराम किया है।
तो खान खाना एक खान।
खालसा जी आगरे नगर दे विच एक खान खाना सी, मुसलमान सी, एदा नां सी खान खाना। खान खाना नाम दा एक मुसलमान जो आगरे शहर विच रहिंदा है।
प्रार्थना अकबर को ए आन।
एक खान खाना अकबर बादशाह दे समय होया। वो अकबर बादशाह दा भरा सी, रिश्ते च लगदा। पर ए जड़ा खान खाना, ओ खान खाना नहीं है जड़ा अकबर बादशाह वाला है। ए दूसरा खान खाना जो आगरे दा रहन वाला है।
गुर कर की महिमा कुछ जाने।
एदा नाम इतिहास दे विच मुनायम खां भी आउंदा है। उदा इनू खान खाना भी कहिंदे सन। ते इतिहास दे विच इहदा नाम मुनायम खां करके भी आउंदा सी। ए आगरे नगर दे विच रहिंदा है, आगरे दे विच निवास रखदा और गुरु घर दी महिमा जानदा सी। इन्हें सतगुरां दे गुरु नानक दे घर दी महिमा सुनी हुई सी।
गुर आगवन सुने हो तिस ताने।
जदों मुनायम खान ने यानी कि इस खान खाने ने गुरु कलगीधर जी दा आगमन सुनिया कि दशमेश पातशाह गुरु कलगीधर जी आगरे आए ने और बार बाग विच सतगुरु जी ने उतारा कीता है।
निज समीप ते लोक पठाए।
तो खान खाने ने सतगुरु जी दे स्वागत वास्ते गुरदेव नू जीव आया कहण वास्ते इन्हें अपने कुछ अहलकार, अपने कुछ लोग सतगुरु गुरु कलगीधर जी दे कोल भेजे हन।
प्रभ टिग पहुंचे बिना सुनाए।
खान खाने दे भेजे हुए बंदे सतगुरु जी दे कोल आए। आके गुरु कलगीधर जी नू उन्हां ने बेनती कीती।
कहो खान खान कर जोर।
कहण लगे जी खान खाने ने आप जी दे चरणां विच हाथ जोड़ के बेनती भेजी है।
दीजे दरस आए इत और।
उन्हें बेनती कीती के महाराज जी आप जी कृपा करके मैनू आके दर्शन दियो। महाराज ओ तुहाडे दर्शन करना चाहुंदा है। ओ चाहुंदा है कि तुसी चल के कृपा करके ओनू दर्शन दियो।
डेरे सहित आवाहन करे।
महाराज जी ओ तुहाडे सारे डेरे समायत तुहाडा आवाहन कर रहा है कि तुसी अपने नाल सारे सिंघां नू लै के, जिन्नी तुहाडी फौज है सब नू अपने नाल लै के ओहदे कोल डेरा करो। जिथे ओहदी जगह है ओहदे कोल चल के निवास करो।
जड़िए प्रभ सुख बहु उत थिरे।
महाराज जी आप जी कृपा करो, दया करो, ते इथों चलो ते उथे ठहरिया तुहानू सुख भी होवेगा, सारियां सहूलतां मिलनगियां। जिथे खान खाने दा घर है उथे जदों तुहाडा उतारा करवाएगा ते उथे महाराज जी तुहानू सारे सुख साधन प्राप्त होणगे। इथे नगर दे बार बार बैठे हो, इथे पाणी दी भी कमी है ते होर भी ਇੱਥੇ ਹੋਰ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਚੀਜ਼ਾਂ ਨੇ ਉੱਥੇ ਮਿਲ ਸਕਦੀਆਂ ਨੇ, ਇੱਥੇ ਨਹੀਂ ਮਿਲਣੀਆਂ।
ਕਰੋ ਆਰਾਮ ਤਾਂ ਚੱਲ ਕਨੇ,
ਮਹਾਰਾਜ ਜੀ ਆਪ ਜੀ ਉੱਥੇ ਚੱਲ ਕੇ ਆਰਾਮ ਕਰੋ ਜਿੱਥੇ ਖਾਨ ਖਾਨਾ ਕਹਿੰਦਾ ਹੈ।
ਇਤਿਆਦਿਕ ਤੁਮ ਸੋ ਬਚ ਭਨੇ,
ਇਤਿਆਦਿਕ ਖਾਨ ਖਾਨੇ ਨੇ ਆਪ ਜੀ ਦੇ ਚਰਨਾਂ ਵਿੱਚ ਬੜੇ ਪਿਆਰ ਨਾਲ ਹੱਥ ਜੋੜ ਕੇ ਗੁਰੂ ਕਲਗੀਧਰ ਜੀ ਇਹ ਬੇਨਤੀ ਨਾਮਾ ਭੇਜਿਆ ਹੈ।
ਸ੍ਰੀ ਗੁਰ ਸੁਨ ਕਰ ਪੇ ਅਸਵਾਰ,
ਸੁਣ ਕੇ ਦੀ ਬੇਨਤੀ ਗੁਰੂ ਕਲਗੀਧਰ ਜੀ ਆਪਣੇ ਘੋੜੇ ਤੇ ਸਵਾਰ ਹੋਏ ਹਨ।
ਸਿੰਘ ਸੰਗ ਸਭ ਸ਼ਸਤਰਨ ਤਾਰ,
ਜਿਹੜੇ ਸਿੰਘ ਸਨ ਸਾਰੇ ਸ਼ਸਤਰਧਾਰੀ ਨੇ, ਸੂਰਮੇ ਨੇ, ਬਹਾਦਰ ਯੋਧੇ ਨੇ, ਉਹਨਾਂ ਸਾਰੇ ਸ਼ਸਤਰਧਾਰੀ ਸਿੰਘਾਂ ਨੂੰ ਗੁਰੂ ਕਲਗੀਧਰ ਜੀ ਨੇ ਆਪਣੇ ਨਾਲ ਲਿਆ ਹੈ।
ਲਸ਼ਕਰ ਬਾਦਸ਼ਾਹ ਬਹੁ ਤੇਰਾ,
ਅੱਗੇ ਬਾਦਸ਼ਾਹ ਦਾ ਲਸ਼ਕਰ ਵੀ ਉਤਰਿਆ ਹੋਇਆ, ਬਾਦਸ਼ਾਹ ਬਹਾਦਰ ਸ਼ਾਹ ਦੀ ਫੌਜ ਵੀ ਇੱਥੇ ਉਤਰੀ ਹੋਈ ਸੀ ਜਦੋਂ ਇਹ ਜੰਗ ਜਿੱਤ ਕੇ ਆਇਆ ਸੀ ਚੰਬਲ ਨਦੀ ਦੇ ਕੰਢੇ ਤੋਂ, ਤੇ ਬਹਾਦਰ ਸ਼ਾਹ ਆਗਰੇ ਟਿਕਿਆ ਹੋਇਆ ਸੀ। ਤੋ ਬਹਾਦਰ ਸ਼ਾਹ ਦਾ ਲਸ਼ਕਰ ਵੀ ਆਗਰੇ ਦੇ ਵਿੱਚ ਉਤਰਿਆ ਹੋਇਆ।
ਦਹਰਾ ਬਾਗ ਅਜਬ ਇੱਕ ਹੇਰਾ,
ਉੱਥੇ ਜਾ ਕੇ ਜਦੋਂ ਮਹਾਰਾਜ ਜੀ ਪਹੁੰਚੇ ਅੰਦਰ ਗਏ ਸ਼ਹਿਰ ਦੇ, ਤੇ ਇੱਕ ਬੜਾ ਸੋਹਣਾ ਬਾਗ ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਹੈ।
ਪਏ ਪ੍ਰਵੇਸ਼ ਤਿਸੀ ਮੈਂ ਜਾਏ,
ਜਿੱਥੇ ਖਾਨ ਖਾਨੇ ਦਾ ਉਹ ਬਾਗ ਸੀ ਤੇ ਮਹਾਰਾਜ ਜੀ ਉਸ ਬਾਗ ਦੇ ਵਿੱਚ ਪ੍ਰਵੇਸ਼ ਕਰ ਗਏ। ਉੱਥੇ ਖਾਨ ਖਾਨਾ ਵੀ ਚਾਹੁੰਦਾ ਸੀ ਕਿ ਸਤਿਗੁਰੂ ਜੀ ਇੱਥੇ ਡੇਰਾ ਕਰਨ, ਤੋ ਸਤਿਗੁਰੂ ਜੀ ਉਸ ਬਗੀਚੇ ਵਿੱਚ ਉਸ ਬਾਗ ਦੇ ਵਿੱਚ ਪ੍ਰਵੇਸ਼ ਕਰ ਗਏ।
ਸੁਣਿਓ ਕਾਨ ਤਿੰਨ ਗੁਰ ਆਗਮਨੋ,
ਜਦੋਂ ਉੱਧਰ ਖਾਨ ਖਾਨੇ ਨੇ ਸੁਣਿਆ ਕਿ ਸਤਿਗੁਰੂ ਗੁਰੂ ਕਲਗੀਧਰ ਜੀ ਆ ਗਏ ਹਨ,
ਚੱਲਿਓ ਤੁਰਤ ਆਗੇ ਤਜ ਭਵਨੋ,
ਉਸੇ ਵਕਤ ਤੁਰਤ ਫੁਰਤ ਆਪਣਾ ਘਰ ਛੱਡ ਕੇ ਬਾਹਰ ਆਇਆ ਇਹ ਖਾਨ ਖਾਨਾ, ਅੱਗੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲਣ ਲਈ ਪਹੁੰਚਿਆ।
ਪਗ ਪੰਕਜ ਪਰਸੇ ਤਬ ਜਾਏ,
ਔਰ ਬੜੇ ਅਦਬ ਬੜੇ ਸਤਿਕਾਰ ਨਾਲ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਤੇ ਖਾਨ ਖਾਨੇ ਨੇ ਯਾਨੀ ਕਿ ਮੁਨਾਇਮ ਖਾਨ ਨੇ ਬੜੇ ਅਦਬ ਨਾਲ ਸਤਿਕਾਰ ਨਾਲ ਨਮਸਕਾਰ ਕੀਤੀ ਹੈ।
ਬੇਨਤੀ ਬੋਲਿਓ ਸੀਸ ਟਿਕਾਏ,
ਔਰ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਟਿਕਾਇਆ, ਬੜੇ ਅਦਬ ਨਾਲ ਸਤਿਕਾਰ ਨਾਲ ਚਰਨਾਂ ਵਿੱਚ ਮੱਥਾ ਟੇਕ ਕੇ ਗੁਰੂ ਕਲਗੀਧਰ ਜੀ ਨੂੰ ਬੇਨਤੀ ਕਰਦਿਆਂ ਬੋਲਿਆ,
ਜਾਣੇ ਆਪਨੋ ਦਰਸ਼ਨ ਦੀਨ,
ਕਹਿਣ ਲੱਗਾ ਸਤਿਗੁਰੂ ਜੀ ਆਪ ਜੀ ਨੇ ਮੈਨੂੰ ਆਪਣਾ ਜਾਣ ਕੇ, ਆਪਣਾ ਦਾਸ, ਆਪਣਾ ਜਨ, ਆਪਣਾ ਸੇਵਕ ਜਾਣ ਕੇ ਦਰਸ਼ਨ ਦਿੱਤੇ ਹਨ।
ਕਿਰਪਾ ਧਾਰ ਸੋ ਕਿਰਤਾਰਥ ਕੀਨ,
ਤੁਸੀਂ ਮੇਰੇ ਤੇ ਕਿਰਪਾ ਧਾਰ ਕੇ ਮੇਰੇ ਤੇ ਦਇਆ ਕਰਕੇ ਮੈਨੂੰ ਕਿਰਤਾਰਥ ਕੀਤਾ ਹੈ। ਮਹਾਰਾਜ ਮੇਰਾ ਇਹ ਜੀਵਨ ਧਨ ਹੋ ਗਿਆ, ਮੇਰੀ ਇਹ ਜ਼ਿੰਦਗੀ ਸਫਲੀ ਹੋ ਗਈ ਆਪ ਜੀ ਦੇ ਦਰਸ਼ਨ ਕਰਕੇ।
ਨਿਜ ਕਰਤੇ ਗੁਰ ਥਾਪੀ ਦਈ,
ਜਦੋਂ ਇਹਨੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ, ਕਲਗੀਧਰ ਜੀ ਨੇ ਆਪਣੇ ਹੱਥ ਦੇ ਨਾਲ ਆਪਣੇ ਪਵਿੱਤਰ ਦਸਤ ਕਮਲਾਂ ਦੇ ਨਾਲ ਇਹਦੀ ਲੱਕ ਦੇ ਉੱਤੇ ਥਾਪੜਾ ਦਿੱਤਾ ਹੈ, ਥਾਪੀ ਦਿੱਤੀ ਮਹਾਰਾਜ ਜੀ ਨੇ, ਜਿਸ ਥਾਪੀ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰੂ ਜੀ ਕਰਦੇ ਨੇ, ਗੁਰ ਥਾਪੀ ਦਿੱਤੀ ਕੰਡ ਜੀਓ, ਕਹਿੰਦੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੇਰੇ ਪਿੱਠ ਦੇ ਉੱਤੇ ਥਾਪੀ ਦਿੱਤੀ ਹੈ, ਜਿਸ ਦੀ ਬਦੌਲਤ ਮੈਂ ਪੰਜੇ ਵਿਕਾਰਾਂ ਨੂੰ ਜਿੱਤ ਲਿਆ ਹੈ। ਤੋ ਇਸ ਖਾਨ ਖਾਨੇ ਦੀ ਪਿੱਠ ਦੇ ਉੱਤੇ ਗੁਰੂ ਕਲਗੀਧਰ ਜੀ ਨੇ ਆਪਣੇ ਹੱਥਾਂ ਨਾਲ ਥਾਪੀ ਦਿੱਤੀ ਹੈ।
ਖੁਸ਼ੀ ਅਦਕ ਤਿਸ ਪਰ ਗੁਰ ਕਈ,
ਇਹਨੂੰ ਥਾਪੜਾ ਦੇ ਕੇ ਉਠਾਇਆ ਹੈ, ਬੜੀ ਖੁਸ਼ੀ ਕੀਤੀ ਸਤਿਗੁਰੂ ਜੀ ਨੇ ਇਹਦੇ ਤੇ ਕਿਰਪਾ ਦੇ ਘਰ ਵਿੱਚ ਆ ਕੇ, ਕਿਉਂਕਿ ਭਾਵਨਾ ਸੀ ਜਿਹੋ ਜੀ ਕਿਸੇ ਦੀ ਭਾਵਨਾ ਹੋਵੇ ਸਤਿਗੁਰੂ ਜੀ ਉਸੇ ਤਰ੍ਹਾਂ ਦਇਆ ਕਰਦੇ ਨੇ। ਤੋ ਜਿੰਨੀ ਭਾਵਨਾ ਸੀ ਖਾਨ ਖਾਨੇ ਦੇ ਮਨ ਵਿੱਚ ਉਸੇ ਤਰ੍ਹਾਂ ਸਤਿਗੁਰੂ ਜੀ ਨੇ ਵੀ ਬੜੀ ਭਾਰੀ ਖੁਸ਼ੀ ਇਹਦੇ ਤੇ ਕੀਤੀ ਹੈ।
ਹੱਥ ਜੋੜ ਤਬ ਬਿਨੈ ਬਖਾਨੀ,
ਹੱਥ ਜੋੜ ਕੇ ਇਹਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ,
ਮਮ ਸਰੀਰ ਮੈਂ ਬ੍ਰਿਥਾ ਮਹਾਨੀ,
ਇਹਦਾ ਸਰੀਰ ਕੁਝ ਖੇਚਲ ਵਿੱਚ ਰਹਿੰਦਾ ਸੀ, ਬਿਮਾਰ ਰਹਿੰਦਾ ਸੀ, ਕਹਿਣ ਲੱਗਾ ਮਹਾਰਾਜ ਮੇਰੇ ਸਰੀਰ ਦੇ ਵਿੱਚ ਕੁਝ ਰੋਗ ਲੱਗਾ ਹੋਇਆ ਤੇ ਬੜੀ ਪੀੜਾ ਰਹਿੰਦੀ ਹੈ, ਸਰੀਰ ਦੇ ਵਿੱਚ ਦਰਦ ਰਹਿੰਦੀ ਹੈ ਗਰੀਬ ਨਵਾਜ਼।
ਰਾਮ ਨਿਆਵਰ ਕੀ ਕਰੁਣਾ ਤੇ ਜਾਏ।
ਮਹਾਰਾਜ ਮੈਨੂੰ ਇਹ ਭਰੋਸਾ ਹੈ ਕਿ ਮੇਰੇ ਸਰੀਰ ਦੀ ਇਹ ਜਿਹੜੀ ਪੀੜਾ ਤੁਹਾਡੀ ਕਿਰਪਾ ਨਾਲ ਦੂਰ ਹੋਵੇਗੀ। ਮੇਰੇ ਅੰਦਰ ਇਹ ਭਾਵਨਾ ਹੈ ਕਿ ਤੁਸੀਂ ਕਿਰਪਾ ਕਰੋਗੇ, ਦਇਆ ਕਰੋਗੇ ਤੇ ਮੇਰੇ ਇਹ ਰੋਗ ਕੱਟੇ ਜਾਣਗੇ ਜੋ ਮੇਰੇ ਸਰੀਰ ਨੂੰ ਲੱਗੇ ਹੋਏ ਨੇ।
ਰਹੋ ਪ੍ਰਤੀਕਤ ਮੈਂ ਚਿਤ ਲਾਏ।
ਮਹਾਰਾਜ ਮੈਂ ਚਿਤ ਲਾ ਕੇ ਬੜੇ ਸਮੇਂ ਤੋਂ ਉਡੀਕ ਕਰ ਰਿਹਾ ਸੀ ਆਪ ਜੀ ਦੀ, ਭਾਰੀ ਸਮੇਂ ਤੋਂ, ਬਹੁਤ ਲੰਮੇ ਅਰਸੇ ਤੋਂ ਉਡੀਕ ਕਰ ਰਿਹਾ ਸੀ।
ਸੁਣ ਗੁਰ ਕਹਿਓ ਨਾ ਅਬ ਇਹ ਰਹੇ।
ਤੇ ਹੁਣ ਮੇਰੀ ਉਡੀਕ ਖਤਮ ਹੋਈ, ਤੁਹਾਡੇ ਦਰਸ਼ਨ ਹੋਏ ਨੇ। ਮਹਾਰਾਜ ਜੀ ਕਹਿਣ ਲੱਗੇ, ਖਾਨ ਖਾਨਾ ਜੀ, ਅੱਜ ਤੋਂ ਬਾਅਦ ਤੁਹਾਡੇ ਸਰੀਰ ਦੇ ਸਾਰੇ ਰੋਗ ਦੂਰ ਹੋ ਜਾਣਗੇ, ਤੁਹਾਨੂੰ ਕੋਈ ਰੋਗ ਨਾ ਰਹੇਗਾ, ਤੁਹਾਡੇ ਸਰੀਰ ਦੀ ਸਾਰੀ ਪੀੜਾ, ਤੁਹਾਡੇ ਸਰੀਰ ਦੀ ਸਾਰੀ ਬਿਰਥਾ ਦੂਰ ਹੋ ਜਾਵੇਗੀ।
ਹਮ ਸੋ ਮਿਲਨ ਅੰਤ ਇਹ ਹੈ।
ਬਸ ਸਾਡੇ ਨਾਲ ਮਿਲਣਾ ਤੁਹਾਡੇ ਇਸ ਸਰੀਰ ਦੀ ਬਿਰਥਾ ਦਾ, ਪੀੜਾ ਦਾ ਅੰਤ ਸੀ। ਉਦੋਂ ਤੱਕ ਇਹ ਪੀੜਾ ਸੀ ਤੁਹਾਡੇ ਸਰੀਰ ਵਿੱਚ ਜਦੋਂ ਤੱਕ ਤੁਸੀਂ ਸਾਨੂੰ ਨਹੀਂ ਸੀ ਮਿਲੇ, ਅੱਜ ਸਾਡੇ ਨਾਲ ਮਿਲ ਕੇ ਤੁਹਾਡੀ ਇਸ ਪੀੜਾ ਦਾ ਅੰਤ ਹੋ ਗਿਆ ਹੈ।
ਨਿਤ ਪ੍ਰਤ ਦਿਓ ਚੁਦਨ ਆਹਾਰ।
ਖਾਨ ਖਾਨਾ ਜੀ, ਭਲਾ ਕਰਿਆ ਕਰੋ, ਨਿਤਾ ਪ੍ਰਤੀ ਭੁੱਖਿਆਂ ਨੂੰ ਪ੍ਰਸ਼ਾਦਾ ਛਕਾਇਆ ਕਰੋ। ਜਿਹੜੇ ਭੁੱਖੇ ਨੇ, ਜਿਨ੍ਹਾਂ ਨੂੰ ਪੇਟ ਭਰ ਕੇ ਪ੍ਰਸ਼ਾਦਾ ਛਕਣ ਨੂੰ ਨਹੀਂ ਪ੍ਰਾਪਤ ਹੁੰਦਾ, ਉਹਨਾਂ ਗਰੀਬਾਂ ਨੂੰ, ਭੁੱਖਿਆਂ ਨੂੰ ਭੋਜਨ ਛਕਾਇਆ ਕਰੋ, ਇਹ ਕਰਮ ਕਰਿਆ ਕਰੋ। ਜੇ ਪਰਮੇਸ਼ਰ ਨੇ, ਦਾਤੇ ਨੇ ਤੁਹਾਨੂੰ ਅੰਨ ਦਿੱਤਾ, ਧਨ ਦਿੱਤਾ, ਤੇ ਉਸ ਅੰਨ ਤੇ ਧਨ ਦੀ ਸਫਲਤਾ ਵਾਸਤੇ ਗਰੀਬਾਂ ਨੂੰ ਅੰਨ ਧਨ ਛਕਾਇਆ ਕਰੋ, ਔਰ ਲੰਗਰ ਪ੍ਰਸ਼ਾਦਾ ਗਰੀਬਾਂ ਨੂੰ, ਭੁੱਖਿਆਂ ਨੂੰ ਛਕਾਇਆ ਕਰੋ।
ਵਿੱਚ ਦੁਰਾਏ ਕਰ ਇੱਕ ਦਿਨਾਰ।
ਔਰ ਜਦੋਂ ਤੁਸੀਂ ਅੰਨ ਛਕਾਉਣਾ ਕਿਸੇ ਨੂੰ, ਉਸ ਵੇਲੇ ਉਸ ਅੰਨ ਦੇ ਵਿੱਚ ਇੱਕ ਦਿਨਾਰ ਵਿੱਚ ਛੁਪਾ ਕੇ ਨਾ, ਪ੍ਰਸ਼ਾਦੇ ਵਿੱਚ ਪ੍ਰਗਟ ਕਰਕੇ ਨਹੀਂ ਦੇਣਾ। ਦਿਨਾਰ ਕਹਿੰਦੇ ਨੇ ਅਸ਼ਰਫੀ ਨੂੰ। ਦਿਨਾਰ ਜਿਹੜਾ ਦੇਣਾ, ਉਹ ਵਿੱਚ ਲੁਕੋ ਕੇ ਦੇਣਾ, ਯਾਨੀ ਕਿ ਮਨ ਚ ਮਾਣ ਨਾ ਹੋਵੇ ਕਿ ਮੈਂ ਦਾਨ ਕਰ ਰਿਹਾ। ਮਹਾਂਪੁਰਸ਼ ਸੰਤ ਬਾਬਾ ਆਨੰਦ ਸਿੰਘ ਜੀ ਇਹ ਬਚਨ ਕਰਿਆ ਕਰਦੇ ਸਨ। ਉਹ ਕਹਿੰਦੇ ਬਈ, ਇੱਕ ਤਾਂ ਦਾਨ ਘਰ ਜਾ ਕੇ ਦਿਓ ਕਿ ਤੁਹਾਡੇ ਕੋਲ ਕਿਸੇ ਨੂੰ ਮੰਗਣ ਨਾ ਆਉਣਾ ਪਵੇ, ਤੁਸੀਂ ਜਾ ਕੇ ਦਾਨ ਕਰੋ। ਔਰ ਦੂਸਰਾ ਬਚਨ ਉਹ ਕਰਦੇ ਸੀ ਵੀ ਜਿਸ ਨੂੰ ਦਾਨ ਦੇਣਾ ਰਜਾ ਕੇ ਦਿਓ। ਤੀਸਰਾ ਬਚਨ ਕਿ ਦਾਨ ਛੁਪਾ ਕੇ ਦਿਓ, ਕਿਉਂਕਿ ਜਦੋਂ ਅਸੀਂ ਵਿਖਾਵਾ ਕਰਕੇ ਦਾਨ ਕਰਦੇ ਹਾਂ ਤੇ ਉਸ ਵੇਲੇ ਸਾਡੇ ਅੰਦਰ ਹੰਗਤਾ ਦੀ ਬਿਰਤੀ ਆ ਜਾਂਦੀ ਹੈ ਕਿ ਮੈਂ ਦਾਨ ਕਰ ਰਿਹਾ। ਕਲਗੀਧਰ ਜੀ ਵੀ ਤਰੀਕਾ ਦੱਸ ਰਹੇ ਨੇ ਖਾਨ ਖਾਨੇ ਨੂੰ, ਕਹਿੰਦੇ ਜਦੋਂ ਦਾਨ ਕਰਨਾ ਨਾ ਤੇ ਪ੍ਰਸ਼ਾਦੇ ਦੇ ਵਿੱਚ ਹੀ ਲੁਕੋ ਕੇ ਦੇਣੀ ਹੈ, ਉਹ ਅਸ਼ਰਫੀ ਬਾਹਰ ਨਹੀਂ ਵਿਖਾਉਣੀ, ਲੁਕੋ ਕੇ ਵਿੱਚ ਉਹ ਪ੍ਰਸ਼ਾਦੇ ਦੇ ਅਸ਼ਰਫੀ ਦਾਨ ਕਰਨੀ ਹੈ।
ਜਾਂ ਤੇ ਬਿਦ ਤੈ ਅਦਕ ਜਹਾਨ।
ਇਹਦੇ ਨਾਲ ਤੇਰਾ ਨਾਮ ਜਗਤ ਵਿੱਚ ਬਿਦਤ ਹੋਵੇਗਾ। ਹੇ ਖਾਨ ਖਾਨਾ, ਦੁਨੀਆਂ ਵਿੱਚ ਦਾਨੀਆਂ ਤੇ ਸੂਰਮਿਆਂ ਦਾ ਨਾਮ ਪ੍ਰਗਟ ਹੁੰਦਾ, ਜਿਹੜੇ ਦਾਨੀ ਨੇ ਔਰ ਜਿਹੜੇ ਸੂਰਮੇ ਨੇ, ਉਹਨਾਂ ਦਾ ਨਾਂ ਸੰਸਾਰ ਦੇ ਵਿੱਚ ਪ੍ਰਗਟ ਹੁੰਦਾ ਜਾਂ ਪਰਮੇਸ਼ਰ ਦੇ ਭਗਤਾਂ ਦਾ ਨਾਮ ਪ੍ਰਗਟ ਹੁੰਦਾ ਹੈ।
ਚਲੇ ਕਹਾਣੀ ਏਵ ਮਹਾਨ।
ਇਸ ਤਰ੍ਹਾਂ ਦੀ ਤੇਰੇ ਨਾਂ ਦੀ ਕਹਾਣੀ ਇਸ ਜਗਤ ਵਿੱਚ ਚੱਲੇਗੀ, ਪ੍ਰਚਲਿਤ ਹੋਵੇਗੀ।
ਸਾਧ ਸਾਧ ਸਾਧੂ ਖਨ ਖਾਨਾ।
ਸਾਰੇ ਆਖਣਗੇ ਹਾਂ, ਸਾਬਾਸ਼ ਹੈ, ਸਾਬਾਸ਼ ਹੈ ਖਾਨ ਖਾਨਾ, ਸਾਬਾਸ਼ ਹੈ, ਤੇਰੇ ਨਾਂ ਨੂੰ ਸਬਾਸ਼ਾਂ ਮਿਲਣਗੀਆਂ।
ਤੇਰੇ ਖਾਨੇ ਵਿਖੇ ਬੁਤਾਨਾ।
ਲੋਕ ਆਖਣਗੇ ਹੇ ਖਾਨ ਖਾਨਾ, ਤੇਰੇ ਖਾਨੇ ਵਿੱਚ ਬੁਤਾਨਾ, ਬੁੱਤੀਆਂ ਹੁੰਦੀਆਂ ਨੇ, ਬੁੱਤਕੀ ਵੀ ਕਹਿੰਦੇ ਨੇ, ਮੋਹਰ ਤੋਂ ਛੋਟੀ ਹੁੰਦੀ ਹੈ, ਇਹ ਪਸ਼ੋਰ ਦੇ ਵਿੱਚ ਰੂਸ ਆਦਿਕ ਤੋਂ ਆਉਂਦੀ ਹੈ ਔਰ ਅੱਗੇ ਵਿਕਦੀ ਵੀ ਸੀ ਉਸ ਸਮੇਂ, ਤੇ ਅੱਜ ਉਸ ਸਮੇਂ ਇਹਦੇ ਗਹਿਣੇ ਵੀ ਬਣਾਏ ਜਾਂਦੇ ਸਨ, ਇਹਨੂੰ ਬੁੱਤਕੀਆਂ ਕਹਿੰਦੇ ਨੇ। ਤੇ ਮਹਾਰਾਜ ਜੀ ਕਹਿੰਦੇ ਤੇਰੇ ਨਾਂ ਨਾਲ ਪ੍ਰਗਟ ਹੋਵੇਗਾ ਖਾਨ ਖਾਨਾ, ਤੇਰੇ ਖਾਨੇ ਵਿੱਚ ਬੁੱਤਕੀ, ਯਾਨੀ ਕਿ ਤੇਰੇ ਖਾਨੇ ਜਿਹੜੇ ਘਰ ਨੇ, ਖਜ਼ਾਨੇ ਨੇ, ਉਹ ਬੁੱਤਕੀਆਂ ਨਾਲ, ਅਸ਼ਰਫੀਆਂ ਨਾਲ ਭਰੇ ਹੋਏ ਹਨ।
ਇਹ ਗੁਰਵਾਕ ਬਿਦਤ ਹੈ ਅਬਲੋ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਇਹ ਬਚਨ ਹਾਲੇ ਤੱਕ ਵੀ ਬਿਦਤ ਹੈ, ਇਹ ਬਚਨ ਅੱਜ ਤੱਕ ਵੀ ਆਗਰੇ ਵਿੱਚ ਪ੍ਰਗਟ ਹੈ।
ਪੁੰਨਿਆ ਆਤਮਾ ਕੋ ਜਸ ਰਹਿ ਜਬ ਲੋ।
ਜਦੋਂ ਤੱਕ ਇਹ ਧਰਤੀ ਰਹਿੰਦੀ ਹੈ, ਜਿਹੜੀਆਂ ਪੁੰਨ ਆਤਮਾਵਾਂ ਨੇ ਨਾ, ਚੰਗੇ ਕੰਮ ਕਰਨ ਵਾਲੀਆਂ ਪੁੰਨ ਆਤਮਾਵਾਂ, ਦਾਨ ਕਰਨ ਵਾਲੇ, ਭਗਤੀ ਕਰਨ ਵਾਲੇ, ਨਾਮ ਜਪਣ ਵਾਲੇ, ਉਹਨਾਂ ਪੁੰਨ ਆਤਮਾਵਾਂ ਦਾ ਨਾਮ ਉਦੋਂ ਤੱਕ ਸੰਸਾਰ ਵਿੱਚ ਰਹਿੰਦਾ ਜਦੋਂ ਤੱਕ ਧਰਤੀ ਰਹਿੰਦੀ ਹੈ। ਉਹਨਾਂ ਦਾਨੀਆਂ ਦਾ ਉਦੋਂ ਤੱਕ ਨਾਮ ਸੰਸਾਰ ਵਿੱਚ ਬਣਿਆ ਰਹਿੰਦਾ ਹੈ।
ਪੀਰ ਮਿੱਟੀ ਪਿਖ ਨਿਜ ਕਲਿਆਣ,
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਕਿਰਪਾ ਕੀਤੀ, ਖਾਨ ਖਾਨੇ ਦੀ ਪੀੜਾ ਦੂਰ ਹੋ ਗਈ। ਉਸੇ ਵਕਤ ਹੀ ਮਹਾਰਾਜ ਜੀ ਨੇ ਜਦੋਂ ਦਇਆ ਕੀਤੀ ਇਹਦੇ ਸਰੀਰ ਦੀ, ਜਿਹੜੀ ਪੀੜਾ ਕਿਸੇ ਵੈਦ ਕੋਲੋਂ ਠੀਕ ਨਹੀਂ ਸੀ ਹੋਈ, ਸਤਿਗੁਰਾਂ ਦੀ ਕਿਰਪਾ ਦੁਆਰਾ ਉਸੇ ਵਕਤ ਤੋਂ ਪੀੜਾ ਨਿਵਿਰਤ ਹੋ ਗਈ ਔਰ ਇਹ ਨਿਹਾਲ ਹੋ ਗਿਆ।
ਪ੍ਰਭ ਕੋ ਆਦਰ ਕੀਨ ਮਹਾਨ,
ਸਤਿਗੁਰੂ ਕਲਗੀਧਰ ਜੀ ਦਾ ਇਹਨੇ ਬੜਾ ਆਦਰ ਕੀਤਾ, ਬੜਾ ਸਤਿਕਾਰ ਕੀਤਾ।
ਲਏ ਉਤਾਰ ਕੀਨ ਬਹੁ ਸੇਵਾ,
ਸਤਿਗੁਰਾਂ ਦਾ ਉਤਾਰਾ ਕਰਵਾ ਕੇ ਇਹਨੇ ਮਹਾਰਾਜ ਜੀ ਦੀ ਬੜੀ ਭਾਰੀ ਸੇਵਾ ਕੀਤੀ।
ਜਿਸ ਤੇ ਪਏ ਪ੍ਰਸੰਨ ਗੁਰਦੇਵਾ,
ਔਰ ਜਗਤ ਗੁਰੂ ਦੇਵ ਸਤਿਗੁਰੂ ਗੁਰੂ ਕਲਗੀਧਰ ਜੀ ਮਹਾਰਾਜ ਜੀ ਇਹਦੇ ਤੇ ਬੜੇ ਪ੍ਰਸੰਨ ਹੋਏ।
ਇਸ ਤੇ ਵਿਦਾ ਹੋਏ ਥਲ ਔਰ,
ਇਹਦੇ ਕੋਲੋਂ ਵਿਦਾ ਹੋ ਕੇ ਮਹਾਰਾਜ ਜੀ ਹੋਰ ਜਗ੍ਹਾ ਤੇ ਚਲੇ ਗਏ।
ਸੇਵਰ ਕਰਿਓ ਸੋਢੀ ਸਿਰ ਮੋਰ,
ਸੋਢੀਆਂ ਦੀ ਕੁੱਲ ਦੇ ਸਿਰਮੌਰ ਅਵਤੰਸ਼ ਗੁਰੂ ਕਲਗੀਧਰ ਜੀ ਨੇ ਇਸ ਤਰ੍ਹਾਂ ਡੇਰਾ ਕੀਤਾ ਹੈ।
ਖਾਨ ਪਾਨ ਇਤ ਸਭ ਕਿਛ ਲਿਆਏ,
ਖਾਨ ਪਾਨ ਵਾਸਤੇ ਸਾਰੀਆਂ ਸੇਵਾਵਾਂ ਕੀਤੀਆਂ ਗਈਆਂ ਹਨ।
ਕਰਿਓ ਆਰਾਮ ਸਿੰਘ ਸਮੁਦਾਏ,
ਗੁਰਦੇਵ ਜੀ ਨੇ ਲੰਗਰ ਪ੍ਰਸ਼ਾਦਾ ਛਕਿਆ, ਲੰਗਰ ਤਿਆਰ ਹੋ ਗਿਆ, ਸਿੰਘਾਂ ਨੇ ਵੀ ਪ੍ਰਸ਼ਾਦਾ ਭੋਜਨ ਛਕਿਆ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਰਾਮ ਕੀਤਾ ਹੈ।
ਬਰਖਾ ਸਹਿਤ ਘਟਾ ਵੱਡ ਆਈ,
ਉਸੇ ਵਕਤ ਮੀਂਹ ਦੀ ਰੁੱਤ ਸੀ, ਆਕਾਸ਼ ਵਿੱਚ ਇਕਦਮ ਬੱਦਲ ਛਾ ਗਿਆ, ਘਟਾ ਚੜ੍ਹ ਕੇ ਆ ਗਈ, ਇਕਦਮ ਬੜੀ ਤੇਜ਼ ਹਨੇਰੀ ਵੀ ਚੱਲੀ।
ਪਰੇ ਨੀਰ ਤਰ ਪਰ ਅਧਿਕਾਈ,
ਮੀਂਹ ਪੈਣ ਲੱਗ ਪਿਆ, ਜਿੱਥੇ ਹਵਾ ਚੱਲੀ ਇਕਦਮ ਬਹੁਤ ਜ਼ਿਆਦਾ ਛੜਾਕੇ ਦਾ ਮੀਂਹ ਪਿਆ ਹੈ।
ਗੁਰ ਆਗਵਨ ਜਾਨ ਕਰ ਮਾਨੋ,
ਇਹ ਹੈ ਕਵੀ ਦੀ ਸੋਹਣੀ ਉਡਾਰੀ, ਭਾਈ ਸਾਹਿਬ ਦੀ ਕਵਿਤਾ ਦਾ ਕਮਾਲ। ਕਹਿੰਦੇ ਜਿਹੜਾ ਇਹ ਮੀਂਹ ਪਿਆ ਨਾ, ਮਾਨੋ ਇਹ ਮੀਂਹ ਜਿਹੜਾ ਪੈ ਰਿਹਾ ਇਹ ਸਤਿਗੁਰੂ ਗੁਰੂ ਕਲਗੀਧਰ ਜੀ ਦਾ ਆਗਮਨ ਜਾਣ ਕੇ ਕਿ ਦਸਵੇਂ ਪਾਤਸ਼ਾਹ ਜੀ ਆਗਰੇ ਵਿੱਚ ਆਏ ਨੇ, ਸਤਿਗੁਰਾਂ ਦਾ ਆਗਮਨ ਜਾਣ ਕੇ।
ਇੰਦਰ ਕਰੇ ਛਿੜਕਾਵ ਮਾਨੋ,
ਮਾਨੋ ਸਤਿਗੁਰਾਂ ਦਾ ਆਗਮਨ ਜਾਣ ਕੇ ਜਿਹੜਾ ਇੰਦਰ ਦੇਵਤਾ ਹੈ ਉਹ ਮੀਂਹ ਦਾ ਛਿੜਕਾਵ ਕਰ ਰਿਹਾ ਪਾਣੀ ਦਾ ਧਰਤੀ ਤੇ ਕਿ ਕਲਗੀਆਂ ਵਾਲੇ ਪਾਤਸ਼ਾਹ ਜੀ ਆਗਰੇ ਆਏ ਹਨ। ਕਹਿੰਦੇ ਮਾਨੋ ਇੰਦਰ ਛਿੜਕਾਵ ਕਰ ਰਿਹਾ ਮੀਂਹ ਦੁਆਰਾ।
ਇਸੀ ਪ੍ਰਕਾਰ ਪਈ ਪੁੰਨ ਸਾਰਾ,
ਇਸੇ ਪ੍ਰਕਾਰ ਰਾਤ ਬੀਤ ਗਈ, ਥੋੜੀ ਥੋੜੀ ਬੂੰਦਾ ਬਾਂਦੀ ਰਹੀ, ਮੀਂਹ ਪੈਂਦਾ ਰਿਹਾ ਤੇ ਰਾਤ ਬੀਤ ਗਈ, ਅਗਲਾ ਦਿਨ ਹੋ ਗਿਆ।
ਸੁੰਦਰ ਤਰਵਰ ਬਾਗ ਨਿਹਾਰਾ,
ਮਹਾਰਾਜ ਜੀ ਨੇ ਬਗੀਚਾ ਵੇਖਿਆ, ਬੜਾ ਸੋਹਣਾ ਬਾਗ ਹੈ, ਬੜੇ ਸੋਹਣੇ ਦਰਖਤ ਲੱਗੇ ਹੋਏ ਨੇ।
ਸਦਨ ਸੁਹਾਵਨ ਹੈ ਜਿਸ ਮਾਈ,
ਔਰ ਉਹਦੇ ਵਿੱਚ ਬੜੇ ਬੜੇ ਸੋਹਣੇ ਸੁਹਾਵਣੇ ਘਰ ਬਣੇ ਹੋਏ ਹਨ।
ਸਿਵਰ ਉਚਿਤ ਜਾਨਤ ਪੇ ਤਾਈ,
ਮਹਾਰਾਜ ਜੀ ਨੇ ਆਪਣਾ ਸਿਵਰ ਕਰਨ ਵਾਸਤੇ ਜਗ੍ਹਾ ਉਚਿਤ ਸਮਝੀ ਹੈ, ਯੋਗ ਜਾਣੀ ਹੈ।
ਜਿਸ ਮੈਂ ਤਤ ਛਿਨ ਉਤਰੇ ਜਾਏ,
ਉੱਥੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਤਰੇ ਹਨ।
ਸਿੰਘ ਸੰਗ ਜੇ ਤਕ ਸਮੁਦਾਏ,
ਸਾਰੇ ਸਿੰਘ ਫੌਜਾਂ ਮਹਾਰਾਜ ਜੀ ਦੇ ਨਾਲ ਹਨ।
ਦੇ ਆਇਸ ਥਾਨ ਬਤਾਏ,
ਸਭ ਨੂੰ ਆਗਿਆ ਦੇ ਕੇ ਜਗ੍ਹਾ ਦੱਸੀ ਆ ਵੀ ਕਿੱਥੇ ਕਿੱਥੇ ਕਿਸ ਨੇ ਡੇਰਾ ਕਰਨਾ ਹੈ।
ਜਥਾ ਯੋਗ ਕਹਿ ਕੇ ਉਤਰਾਏ,
ਜਥਾ ਯੋਗ ਕਹਿ ਕੇ ਸਾਰਿਆਂ ਨੂੰ ਮਹਾਰਾਜ ਜੀ ਨੇ ਉਤਾਰਿਆ ਹੈ।
ਬੰਟ ਜਥੋ ਚਿਤ ਥਾਨ ਮਾਨੇ,
ਸਾਰਿਆਂ ਨੂੰ ਜਗ੍ਹਾ ਵੰਡ ਦਿੱਤੀ ਆ ਵੀ ਇਸ ਜਗ੍ਹਾ ਤੇ ਭਾਈ ਤੁਸੀਂ ਉਤਰਨਾ, ਇਸ ਜਗ੍ਹਾ ਤੇ ਤੁਸੀਂ ਉਤਰਨਾ, ਸਾਰਿਆਂ ਨੂੰ ਜਗ੍ਹਾ ਦੱਸ ਦਿੱਤੀ ਹੈ।
ਉਤਰ ਖਾਲਸੇ ਸਭ ਸੁਖ ਠਾਣੇ,
ਇਸ ਤਰ੍ਹਾਂ ਖਾਲਸੇ ਨੇ ਸਤਿਗੁਰਾਂ ਦੇ ਨਾਲ ਉਤਾਰਾ ਕੀਤਾ, ਸਾਰੇ ਸੁਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਇਆ ਨਾਲ ਪ੍ਰਾਪਤ ਕੀਤੇ ਹਨ।
ਇੱਕ ਦੋ ਦਿਵਸ ਘਰੇ ਬਿਸਰਾਮੋ,
ਇੱਦਾਂ ਇੱਕ ਦੋ ਦਿਨ ਮਹਾਰਾਜ ਜੀ ਨੇ ਇੱਥੇ ਵਿਸ਼ਰਾਮ ਕੀਤਾ ਹੈ।
ਕਿਤਕ ਆਨ ਦਰਸੇ ਸੁਖ ਤਾਮੋ,
ਆਗਰੇ ਵਿੱਚ ਗੁਰੂ ਕੇ ਸਿੱਖ ਰਹਿੰਦੇ ਸਨ ਕਿਉਂਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਇੱਥੇ ਚਰਨ ਪਾਏ ਨੇ ਆਗਰੇ ਵਿੱਚ। फिर सतगुरु नौवे पातशाह गुरु तेग बहादुर साहब जी भी आगरे विच आए। इथों ही महाराज जी ने अपनी गिरफ्तारी दिती सी, जिथों महाराज जी आगरे तो चल के दिल्ली आए सन शहीदी प्राप्त करन लई। तो इस करके इथे गुरु के स्थान भी हन, माई थान है सतगुरां दा स्थान नौवे पातशाह दा, ते गुरु का ताल है जिथे दसवें पातशाह जी का भी उतारा, नौवे पातशाह जी नूं भी रखिया गया। तो इस तरह गुरु साहब के इतिहासक स्थान ने। तो सतगुरु गरीब नवाज गुरु कलगीधर पातशाह जी महाराज जी ने उतारा कीता है।
सुध तब सुनी बहादुर शाहु,
नगर निवासियां ने आके सतगुरां दे दर्शन दीदार कीते। उधर बहादुर शाह नूं भी एक खबर पहुंची है सतगुरां दे आउण दी,
गुर आगमन पयो हम पाहु।
उन्हें सुनिया के सतगुरां दा आगमन होया, कलगीधर जी आगरे नगर दे विच आए हुए ने।
हर के तत चिन्ह पट उमराउ,
बहादुर शाह बड़ा खुश होया, बड़ा प्रसन्न होया कि सतगुरु जी आए ने, दीन दयाल सतगुरु जी। उसे वक्त ने अपना एक उमराव, अपना एक अफसर भेजिया सतगुरां दे पास।
आए पेट तर पर से पाउ,
बहादुर शाह दा भेजिया होया वह अफसर गुरु कलगीधर जी कोल आया। आके दसवें पातशाह दे चरणा विच जो कुछ जथा शक्त भेटा ले आया सी, ओ भेटा महाराज जी दे चरणा विच अर्पण कीती है।
पातशाह ने मोए पठावा,
कहण लगा सतगुरु जी मैनू बादशाह बहादुर शाह ने आप जी दे कोल भेजिया है।
जब आवन तुम रो सुन पावा,
बहादुर शाह ने जदों सुनिया के तुसी आए हो, तुसी कृपा कीती आगरे विच चरण पाए हन,
दर्शन रावर को अभिलाखे,
बहादुर शाह दे मन विच उसे समय तुहाडे दर्शनां दी अभिलाखा जागी। वो पहला भी उड़ीक रहा सी कि कदों दसवें पातशाह आउण ते मैनू दर्शन होण। हुण जदों उन्हें सुनिया कि तुसी आगरे आ गए हो, ते सुनदिया उन्हें अपने मन विच तुहाडे दर्शनां दी इच्छा जाहर कीती है।
करो मेल बो बिनती पाखे,
महाराज उन्हें बहुत बेनतियां कीतियां ने, कृपा करो आप जी बहादुर शाह नाल मेल करो, बहादुर शाह नूं चल के मिल के दर्शन दियो।
सब सिंगन प्रत हुकम उचारा,
जदों उस अफसर ने इस तरह बेनती कीती, सुन के गुरु कलगीधर जी ने अपने नाल दे जिन्ने साथी सिंह ने उन्हां नूं हुकम कीता,
जीन पाए या कीजे त्यारा,
क्या भाई सिंगो तैयारी करो, आपो अपने घोड़िया ते काठियां पा के घोड़े शिंगार लो।
सुन सतगुर ते शस्त्र सजाए,
महाराज जी दे बचन सुन के सिंह त्यार वर त्यार हो गए, गात्रे शस्त्र धारण कर ले।
असव अरूढ़ होए टिग आए,
घोड़िया ते सवार हो के सिंह सतगुरु सच्चे पातशाह जी दे कोल आ गए।
श्री प्रभ बस्त्र सजायो जामा,
कलगीधर जी ने भी बड़े सोहने बस्त्र, बड़ा सोहना जामा अपने शरीर दे उत्ते धारण कीता है।
पैर विपूकन सन अभिरामा,
बड़े सोहने आभूषण जेड़े बादशाही ठाठ दा प्रतीक ने, ओ महाराज जी ने अपने शरीर ते धारण कीते हन।
कलगी जिगा झूलती माथे,
लखां दे रुपईयां दी खर्च कीते करके माया ते ओदी बनाई हुई सोहनी कलगी, ओ कलगी गुरदेव दी दस्तार ते झूल रही है। बड़ी सोहनी जगा महाराज जी दे सीस ते सजी हुई, जिस जगा दे अंदर बड़े बड़े कीमती हीरे, बड़े बड़े कीमती शब्द पन्ने ते लाल जड़े हुए ने।
खड़ग गात्रे शुभत विशाला,
गात्रे वड्डी श्री साहब धारण कीती है, और उस श्री साहब दे उत्ते मुठे ते बड़े कीमती सोने दा काम होया, उदे विच भी बड़े बड़े कीमती पन्ने लगे हुए, हीरे लगे हुए ने।
कट निखंग सर खर पर जाला,
और मोढ़िया ते तीरां दा पत्था जिहदे विच चार चार उंगल चौड़े खपरे तीर महाराज जी ने पा के भर के गात्रे विच महाराज जी ने पाए हन।
उपर कस्यो दकूल सुहावै,
ते फिर लक दे उत्ते दकूल जिहनूं कमर कसा कहिंदे आ, कमर कसा महाराज सच्चे पातशाह जी ने लक नाल आया है।
हाथ सरासन बहु छब पावे,
हाथ विच महाराज जी ने तनख धारण कीता दसवें पातशाह ने, और कठोर तनख बड़ा सुंदर शोभा पा रहा है।
चढ़ तो रंग चाले तत्काला,
त्यार बर त्यार हो के सोने शस्त्र वस्त्र शरीर ते सजा के महाराज जी घोड़े ते सवार होए ने और अपने सोने नीले ते सवार होके चले ने बहादुर शाह नु दर्शन देन लई।
संग खालसा शोभ विशाला,
नाल सतगुरां दा खालसा शोभ रहा, त्यार बर त्यार सिंह महाराज जी दे नाल शोभ रहे ने।
जहां होते पातशाही मंदिर,
सतगुरु जी चल के उथे आए ने जिथे बादशाही मंदिर हन, यानी कि जिथे बहादुर शाह दा निवास है, महल है।
गन सुंदर के बैठे ओ अंदर,
जिथे बड़ा सोना महल है और उन्हां महलां दे विच बहादुर शाह अंदर बैठा होया है।
सिंगन प्रत प्रभु हुक्म बखाना,
जदों महल दे कोल पहुंच गए ते कलगीधर जी ने नाल जिन्ने सिंह सन उन्हां नूं हुक्म कीता, आग्या कीती।
थिरिए चढ़े हयन इस थाना,
महाराज जी कहंदे भाई सिंघो घोड़िया ते चढ़े इथे खलोते रहो, त्यार बर त्यार रहना। महाराज जी हालांकि बहादुर शाह सतगुरां दा श्रद्धालु है, फिर भी महाराज जी ने खालसे नूं सिंघां नूं ढिल नहीं दित्ती, आख्या भी त्यार बर त्यार रहना, क्योंकि जे बहादुर शाह श्रद्धालु है ते इथे दुश्मन भी हैं जेडे औरंगजेब दे समय दे, इस करके तैयारी भी रखी, जे लोड़ पै जे जंग करन दी ते जंग भी कर सकी। महाराज जी ने सिंघां नूं कहा भी घोड़िया ते सवार रहना, त्यार बर त्यार होके इत्थे किले दे दरवाजे ते पहरा देना है।
साहिब सिंह संग लै साहिब,
महाराज गुरु कलगीधर जी ने भाई साहिब सिंह जी नाम दे एक सतगुरां दे प्यारे सन, उन्हां नूं गुरुदेव ने अपने नाल लिया ते एक दो होर मुखी सिंह नाल लए हन।
पए प्रवेश बिलोक अजायब,
बहादुर शाह दा जिहड़ा महल है उहदे विच महाराज जी प्रवेश कर गए, जिहड़ा खास महल सी बहादुर शाह दा।
कुछ थोरे उमरावन माहो,
महाराज जी घोड़े तो लथ के अंदर गए, बड़ी अजायब चित्रकारी कीती हुई, महल बड़ा सोहना सजिया होया, बड़िया सोहनिया मीनाकारियां कीतियां होईयां ते अंदर बहादुर शाह बैठा है, ते बहादुर शाह ने भी अपने कोल कोई बहुती भीड़ नहीं इकट्ठी कीती, उहने भी पांच चार जिहड़े उहदे खास अफसर सी जिहड़े बहादुर शाह दा कहना मनदे सन, ਉਹ ਬਹਾਦਰ ਸ਼ਾਹ ਦੇ ਕੋਲ ਬੈਠੇ ਸਨ।
ਬੈਠੇ ਉਹ ਤੋ ਬਹਾਦਰ ਸ਼ਾਹ,
ਔਰ ਆਪਣੇ ਉਹਨਾਂ ਖਾਸ ਕੁਝ ਕੁ ਅਫਸਰਾਨਾ ਦੇ ਵਿੱਚ ਬਹਾਦਰ ਸ਼ਾਹ ਬੈਠਾ ਹੋਇਆ।
ਸੂਰਜ ਸਮ ਸਤ ਗੁਰ ਕੋ ਦੇਖਾ,
ਕਲਗੀਧਰ ਜੀ ਨੇ ਬਹਾਦਰ ਸ਼ਾਹ ਦੀ ਸਭਾ ਵਿੱਚ ਚਰਨ ਪਾਏ, ਔਰ ਜਦੋਂ ਸਤਿਗੁਰੂ ਜੀ ਪਹੁੰਚੇ ਹੀ ਨੇ ਸਭਾ ਚ, ਬਹਾਦਰ ਸ਼ਾਹ ਨੇ ਦਰਸ਼ਨ ਕੀਤੇ, ਏਦਾਂ ਜਾਪਿਆ ਮਨ ਨੂੰ ਬਹਾਦਰ ਸ਼ਾਹ ਨੂੰ ਕਿ ਉਹਦੀ ਸਭਾ ਵਿੱਚ ਉਹਦੇ ਮਹਿਲ ਵਿੱਚ ਸੂਰਜ ਦਾ ਪ੍ਰਕਾਸ਼ ਹੋ ਗਿਆ ਹੋਵੇ, ਉਹਨੂੰ ਏਦਾਂ ਪ੍ਰਤੀਤ ਹੋਇਆ ਵੀ ਜਿਵੇਂ ਸੂਰਜ ਚੜ ਗਿਆ, ਸੂਰਜ ਸਮਾਨ ਮਹਾਰਾਜ ਜੀ ਦੇ ਦਰਸ਼ਨ ਕੀਤੇ।
ਕਮਲ ਬਿਲੋਚਨ ਖਿਰੇ ਵਿਸ਼ੇਖਾ,
ਜਿਵੇਂ ਸੂਰਜ ਨੂੰ ਵੇਖ ਕੇ ਕਮਲ ਖਿੜ ਜਾਂਦਾ ਹੈ, ਏਦਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਬਹਾਦਰ ਸ਼ਾਹ ਦੇ ਨੇਤਰ ਕਮਲ ਉਹ ਖਿੜ ਗਏ ਨੇ ਗੁਰਦੇਵ ਰੂਪੀ ਸੂਰਜ ਦੇ ਦੀਦਾਰ ਕਰਕੇ।
ਉੱਠ ਕਰ ਤੁਰਤ ਸਮੀਪੀ ਆਇਓ,
ਉੱਠ ਕੇ ਬਹਾਦਰ ਸ਼ਾਹ ਆਪਣੇ ਤਖਤ ਤੋਂ ਉੱਠ ਕੇ ਆਇਆ, ਜਦੋਂ ਕਲਗੀਧਰ ਅੰਦਰ ਆਏ ਨਾ ਉੱਠ ਕੇ ਆਇਆ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮਿਲਣ ਵਾਸਤੇ।
ਦੁਇ ਹਾਥਨ ਦੁਇ ਚਰਨ ਲਗਾਇਓ,
ਤੇ ਬਹਾਦਰ ਸ਼ਾਹ ਜ਼ਮੀਨ ਤੇ ਡਿੱਗ ਪਿਆ, ਸਤਿਗੁਰੂ ਗੁਰੂ ਕਲਗੀਧਰ ਦੇ ਚਰਨਾਂ ਨੂੰ ਆਪਣੇ ਦੋਵਾਂ ਹੱਥਾਂ ਨਾਲ ਸਪਰਸ਼ ਕੀਤਾ ਔਰ ਮੱਥਾ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਟਿਕਾ ਦਿੱਤਾ। ਗੁਰਦੇਵ ਦੇ ਚਰਨਾਂ ਦੇ ਉੱਤੇ ਝੁੱਕ ਕੇ ਇਸ ਤਰ੍ਹਾਂ ਡਿੱਗ ਕੇ ਬਹਾਦਰ ਸ਼ਾਹ, ਹਾਲਾਂਕਿ ਹਿੰਦੁਸਤਾਨ ਦਾ ਬਾਦਸ਼ਾਹ ਹੈ ਪਰ ਉਹਨੂੰ ਉਸ ਵੇਲੇ ਆਪਣੀ ਬਾਦਸ਼ਾਹੀ ਚੇਤੇ ਨਹੀਂ ਰਹੀ, ਉਹਨੂੰ ਯਾਦ ਰਿਹਾ ਕਿ ਕਲਗੀਧਰ ਨੇ ਮੈਨੂੰ ਇਹ ਬਾਦਸ਼ਾਹੀ ਦਿੱਤੀ ਹੈ, ਔਰ ਸਤਿਗੁਰਾਂ ਦੇ ਚਰਨਾਂ ਤੇ ਦੋਵਾਂ ਹੱਥਾਂ ਨਾਲ ਸਪਰਸ਼ ਕਰਕੇ ਮੱਥਾ ਟੇਕਿਆ।
ਸ਼੍ਰੀ ਪ੍ਰਭ ਕਿਰਪਾ ਦ੍ਰਿਸ਼ਟ ਕਰ ਹੇਰਾ,
ਮਹਾਰਾਜ ਜੀ ਨੇ ਬਈ ਬੜੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਬਹਾਦਰ ਸ਼ਾਹ ਵੱਲ ਵੇਖਿਆ।
ਥਾਪੀ ਦਈ ਕੰਡ ਤਿਸ ਬੇਰਾ,
ਬਹਾਦਰ ਸ਼ਾਹ ਦੀ ਵੀ ਕੰਡ ਦੇ ਉੱਤੇ ਮਹਾਰਾਜ ਜੀ ਨੇ ਥਾਪੀ ਦਿੱਤੀ ਹੈ।
ਸੁਖ ਸੋ ਭੁਗਤੋ ਵੱਡ ਪਾਤਸ਼ਾਹੀ,
ਔਰ ਵਚਨ ਕੀਤਾ ਬਹਾਦਰ ਸ਼ਾਹ ਜਦੋਂ ਤੱਕ ਜਿਉਂਦਾ ਰਹੇ ਸੁੱਖ ਨਾਲ ਪਾਤਸ਼ਾਹੀ ਭੋਗਦਾ ਰਹੇ। ਇਹ ਮਹਾਰਾਜ ਜੀ ਨੇ ਬਚਨ ਕੀਤਾ ਬਹਾਦਰ ਸ਼ਾਹ ਸੁੱਖ ਨਾਲ ਪਾਤਸ਼ਾਹੀ ਭੋਗਦਾ ਰਹੇ
ਬਿਨਸੀ ਪ੍ਰਥਮ ਦਈ ਤੋਵ ਪਾਈ
ਹਾਲਾਂਕਿ ਤੁਹਾਡੀ ਬਾਦਸ਼ਾਹੀ ਪਹਿਲਾਂ ਬਿਨਸ ਚੁੱਕੀ ਸੀ ਔਰੰਗਜ਼ੇਬ ਦੇ ਸਮੇਂ ਤੇਰੇ ਪਿਓ ਦੇ ਸਮੇਂ ਅਸੀਂ ਜੜ੍ਹਾਂ ਪੁੱਟ ਦਿੱਤੀਆਂ ਸਨ ਬਾਦਸ਼ਾਹੀ ਦੀਆਂ ਪਰ ਤੂੰ ਸਾਡੀ ਸ਼ਰਨ ਵਿੱਚ ਆਇਆ ਜਿਸ ਕਰਕੇ ਅਸੀਂ ਦੁਬਾਰਾ ਤੁਹਾਨੂੰ ਇਹ ਬਾਦਸ਼ਾਹੀ ਦਿੱਤੀ ਹੈ
ਜਬ ਲੋ ਤੋਏ ਆਰ ਬਲ ਤਨ ਕੀ
ਜਦੋਂ ਤੱਕ ਤੇਰੇ ਇਸ ਸਰੀਰ ਦੀ ਉਮਰ ਰਹੇਗੀ
ਪੁਰੋ ਅਨੰਦਤ ਬਾਛਾ ਮਨ ਕੀ
ਉਦੋਂ ਤੱਕ ਤੇਰੇ ਮਨ ਦੀ ਬਾਛਾ ਉਦੋਂ ਤੱਕ ਤੇਰੇ ਮਨ ਦੀ ਕਾਮਨਾ ਪੂਰੀ ਹੁੰਦੀ ਰਹੇਗੀ ਰਾਜ ਭਾਗ ਕਰਨ ਦੀ
ਚੰਦਨ ਚੌਂਕੀ ਸੁਜਨ ਡਸਾਈ
ਕਲਗੀ ਧਰ ਜੀ ਦੇ ਬੈਠਣ ਵਾਸਤੇ ਬਹਾਦਰ ਸ਼ਾਹ ਨੇ ਵਿਸ਼ੇਸ਼ ਪ੍ਰਬੰਧ ਕੀਤਾ ਸਤਿਗੁਰਾਂ ਦਾ ਉੱਚਾ ਆਸਣ ਲਵਾਇਆ ਚੰਦਨ ਦੀ ਚੌਂਕੀ ਉਹਦੇ ਤੇ ਬੜਾ ਸੋਹਣਾ ਵਿਛਾਉਣਾ ਵਿਛਾਇਆ ਗੁਰਦੇਵ ਦੇ ਬੈਠਣ ਲਈ
ਤਿਸ ਪਰ ਸਤਿਗੁਰ ਲਏ ਬਿਠਾਈ
ਔਰ ਉਸ ਚੰਦਨ ਦੀ ਚੌਂਕੀ ਤੇ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਬਿਠਾਇਆ ਹੈ
ਹੱਥ ਜੋੜ ਬੋ ਬਿਨੈ ਬਖਾਨੀ
ਹੱਥ ਜੋੜ ਕੇ ਬਹਾਦਰ ਸ਼ਾਹ ਨੇ ਫਿਰ ਸਤਿਗੁਰਾਂ ਨੂੰ ਬੇਨਤੀ ਕੀਤੀ
ਤੁਮ ਸਹਾਇਤਾ ਮੈਂ ਸਭ ਜਾਨੀ
ਕਹਿਣ ਲੱਗਾ ਸਤਿਗੁਰੂ ਜੀ ਤੁਸੀਂ ਮੇਰੀ ਸਹਾਇਤਾ ਕੀਤੀ ਆ ਰਣ ਭੂਮੀ ਵਿੱਚ ਮੈਂ ਇਹ ਸਭ ਕੁਝ ਜਾਣ ਲਿਆ ਹੈ
ਰਣ ਮੈਂ ਦਰਸ਼ਨ ਦੇ ਰਿਪ ਮਾਰਾ
ਜੰਗ ਦੇ ਮੈਦਾਨ ਵਿੱਚ ਮੈਨੂੰ ਦਰਸ਼ਨ ਦਿੱਤੇ ਔਰ ਦਰਸ਼ਨ ਦੇ ਕੇ ਫਿਰ ਮੇਰੇ ਦੁਸ਼ਮਣ ਤਾਰਾ ਆਜ਼ਮ ਨੂੰ ਮਾਰਿਆ
ਮੁਝ ਕੋ ਸਲਤਨ ਦਈ ਉਧਾਰਾ
ਔਰ ਮੈਨੂੰ ਇਹ ਸਲਤਨਤ ਦਾ ਰਾਜ ਦਿੱਤਾ ਹਿੰਦੁਸਤਾਨ ਦਾ ਰਾਜ ਦਿੱਤਾ ਹੈ
ਪਾਤਸ਼ਾਹ ਕਰਕੇ ਸਮੁਦਾਏ
ਮਹਾਰਾਜ ਜਿੰਨੇ ਘਰ ਦੀ ਪਾਤਸ਼ਾਹੀ ਸੀ
ਸੁਣ ਸੁਣ ਤੀਰ ਅੰਦਾਜ਼ ਸੁਹਾਏ
ਮਹਾਰਾਜ ਜਦੋਂ ਮੈਨੂੰ ਪਾਤਸ਼ਾਹੀ ਮਿਲ ਗਈ ਨਾ ਉਸ ਵੇਲੇ ਜਿਹੜੇ ਵੱਡੇ ਵੱਡੇ ਮੇਰੇ ਤੀਰ ਅੰਦਾਜ਼ ਸੀ ਨਾ ਜਿਨ੍ਹਾਂ ਨੂੰ ਜਦੋਂ ਤਾਰਾ ਆਜ਼ਮ ਮਾਰਿਆ ਰਣ ਭੂਮੀ ਵਿੱਚ ਉਹ ਜਿੰਨੇ ਤੀਰ ਅੰਦਾਜ਼ ਸਨ ਉਹ ਸਾਰੇ ਮੇਰੇ ਕੋਲ ਆਏ
ਜਿਹਨੇ ਪਰਸਪਰ ਕਰੇ ਉਚਾਰਾ
ਸਾਰੇ ਆਪਸ ਵਿੱਚ ਜਿੱਦ ਕੇ ਇਹ ਕਹਿੰਦੇ ਸਨ
ਤਾਰਾ ਆਜ਼ਮ ਕੋ ਮੈਂ ਮਾਰਾ
ਇੱਕ ਕਹਿੰਦਾ ਸੀ ਤਾਰਾ ਆਜ਼ਮ ਨੂੰ ਮੈਂ ਮਾਰਿਆ ਦੂਜਾ ਕਹਿੰਦਾ ਸੀ ਮੈਂ ਮਾਰਿਆ ਤੀਜਾ ਕਹਿੰਦਾ ਸੀ ਮੈਂ ਮਾਰਿਆ
ਮੁਝ ਕੋ ਨਿਸ਼ਚੈ ਭਇਓ ਨਾ ਕੋਈ
ਪਰ ਮਹਾਰਾਜ ਮੈਨੂੰ ਕਿਸੇ ਤੇ ਨਿਸ਼ਚਾ ਨਹੀਂ ਹੋਇਆ ਕਿਉਂਕਿ ਮੈਨੂੰ ਪਤਾ ਸੀ ਕਿ ਤਾਰਾ ਆਜ਼ਮ ਨੂੰ ਤੁਸੀਂ ਮਾਰਿਆ ਪਰ ਉਹ ਤੀਰ ਅੰਦਾਜ਼ ਜਾਣ ਬੁੱਝ ਕੇ ਜਿੱਦਦੇ ਸਨ ਕਹਿੰਦੇ ਸੀ ਅਸੀਂ ਮਾਰਿਆ ਪਰ ਮੈਨੂੰ ਉਹਨਾਂ ਤੇ ਕਿਸੇ ਤੇ ਭਰੋਸਾ ਤੇ ਯਕੀਨ ਨਹੀਂ ਸੀ
ਤਿੰਨ ਤਰ ਕਸ਼ਕੇ ਸਰ ਪਿੱਖ ਸੋਈ
ਮੈਂ ਆਖਿਆ ਵੀ ਲਿਆਓ ਤੁਹਾਡੇ ਪੱਥੇ ਦੇ ਤੀਰ ਲਿਆਓ ਤੇ ਮੈਂ ਵੇਖਾਂ ਕਿ ਤੁਹਾਡੇ ਤੀਰ ਇਹਨਾਂ ਤੀਰਾਂ ਨਾਲ ਮਿਲਦੇ ਨੇ ਜਿਹੜੇ ਤੀਰ ਤਾਰਾ ਆਜ਼ਮ ਦੇ ਮੱਥੇ ਚੋਂ ਨਿਕਲੇ ਨੇ ਮਹਾਰਾਜ ਮੈਂ ਉਹਨਾਂ ਦੇ ਤੀਰਾਂ ਨਾਲ ਇਹ ਤੀਰ ਮਿਲਾ ਕੇ ਵੇਖੇ
ਨੈ ਸਮਤਾ ਤੀਰਨ ਕੀ ਪਾਈ
ਪਰ ਕਿਸੇ ਦੇ ਤੀਰਾਂ ਨਾਲ ਉਹ ਤੀਰਾਂ ਨੇ ਮੇਲ ਨਹੀਂ ਖਾਧਾ ਜਿਹੜੇ ਤਾਰਾ ਆਜ਼ਮ ਨੂੰ ਵੱਜੇ ਸਨ
ਹੋਏ ਹੋਏ ਕੂਰ ਹਟੇ ਪਛਤਾਈ
ਆਖਿਰਕਾਰ ਸਾਰੇ ਝੂਠੇ ਸਾਬਤ ਹੋਏ ਤੇ ਝੂਠੇ ਸਾਬਤ ਹੋ ਕੇ ਪਿੱਛੇ ਹਟ ਗਏ
ਸੋ ਮੈਂ ਅਬ ਲੋ ਰੱਖੇ ਸੰਭਾਲ
ਮਹਾਰਾਜ ਉਹ ਤੀਰ ਮੈਂ ਹੁਣ ਤੱਕ ਸੰਭਾਲ ਕੇ ਰੱਖੇ ਹੋਏ ਨੇ
ਅਬ ਮੇਲੋ ਰਾਵਰ ਸਰ ਨਾਲ
ਮਹਾਰਾਜ ਮੈਂ ਚਾਹੁੰਦਾ ਹਾਂ ਕਿ ਉਹ ਤੀਰ ਇੱਕ ਵਾਰੀ ਤੁਹਾਡੇ ਤੀਰਾਂ ਨਾਲ ਮਿਲਾ ਲਵਾਂ ਤੁਹਾਡੇ ਤੀਰਾਂ ਨਾਲ ਮੇਲ ਕਰਾਉਣਾ ਚਾਹੁੰਦਾ ਮੈਨੂੰ ਪਤਾ ਹੈ ਕਿ ਉਹ ਤੀਰ ਤੁਹਾਡੇ ਹੀ ਨੇ ਪਰ ਮਹਾਰਾਜ ਇਹ ਜਿਹੜੇ ਮੇਰੇ ਨਾਲ ਅਫਸਰ ਬੈਠੇ ਨੇ ਇਹਨਾਂ ਦਾ ਵੀ ਸੰਦੇਹ ਦੂਰ ਹੋ ਜਾਏ ਉਹਨਾਂ ਤੀਰਾਂ ਨਾਲ ਤੁਹਾਡੇ ਤੀਰ ਮਿਲਾਉਣਾ ਚਾਹੁੰਦਾ ਹਾਂ
ਹਿਮ ਕਹਿ ਦੋਨੋ ਸਰ ਅਨਵਾਏ
ਏਦਾਂ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਇਹ ਬਚਨ ਆਖਿਆ ਬਹਾਦਰ ਸ਼ਾਹ ਨੂੰ ਵੀ ਮੰਗਾ ਲੈ ਬਈ ਤੀਰ ਬਹਾਦਰ ਸ਼ਾਹ ਨੇ ਉਹ ਤੀਰ ਜਿਹੜੇ ਸਾਂਭੇ ਹੋਏ ਸਨ ਮੰਗਵਾਏ ਨੇ
ਕਹਿ ਗੁਰ ਤਰਕਸ਼ ਤੇ ਨਿਕਸਾਏ
ਸਤਿਗੁਰੂ ਜੀ ਨੇ ਆਪਣੇ ਵੀ ਪੱਥੇ ਵਿੱਚੋਂ ਜਿਹੜੇ ਤੀਰ ਸਨ ਉਹ ਕੱਢ ਕੇ ਮਹਾਰਾਜ ਜੀ ਨੇ ਬਾਹਰ ਰੱਖੇ ਨੇ
ਕੰਚਨ ਲਿਪਤ ਮਿਲੇ ਸਮਝਵੈ
ਉਹ ਦੋਵਾਂ ਤੀਰਾਂ ਵਿੱਚ ਆਪਣੇ ਤੀਰ ਮਿਲਾ ਦਿੱਤੇ ਮਹਾਰਾਜ ਜੀ ਕਹਿੰਦੇ ਪਛਾਣ ਖਾਂ ਜਿਹੜੇ ਤੀਰ ਤਾਰਾ ਆਜ਼ਮ ਨੂੰ ਵੱਜੇ ਨੇ ਉਹ ਕਿਹੜੇ ਨੇ ਉਹ ਨਾਲ ਹੀ ਮਿਲ ਗਏ ਜਿਹੜੇ ਸਤਿਗੁਰਾਂ ਦੇ ਤਰਕਸ਼ ਵਿੱਚੋਂ ਤੀਰ ਨਿਕਲੇ ਨੇ ਪੱਥੇ ਵਿੱਚੋਂ ਉਹਨਾਂ ਤੇ ਸੋਨਾ ਲੱਗਾ ਹੋਇਆ ਜਿਹੜੇ ਤਾਰਾ ਆਜ਼ਮ ਦੇ ਮੱਥੇ ਚ ਵੱਜੇ ਨੇ ਇਨ ਬਿਨ ਉਹੀ ਤੀਰ ਨੇ ਇੱਕੋ ਕਾਰੀਗਰ ਦੇ ਬਣੇ ਹੋਏ ਇਨ ਬਿਨ ਇੱਕੋ ਜੇ ਤੀਰ ਹਨ
ਹਿਰਦੇ ਅਨੰਦਤ ਬੰਧਨ ਤਬੈ
ਬਹਾਦਰ ਸ਼ਾਹ ਦੀ ਹੁਣ ਪੂਰੀ ਤਸੱਲੀ ਹੋ ਗਈ ਪਹਿਲਾਂ ਤਾਂ ਮਾੜਾ ਮੋਟਾ ਕਿਤੇ ਇੱਕ ਫੀਸ ਦੀ ਸੰਦੇਹ ਵੀ ਸੀ ਹੁਣ ਇਹਦੀ ਤਸੱਲੀ ਹੋ ਗਈ ਪੂਰੀ ਕਿ ਵਾਕਈ ਤਾਰਾ ਆਜ਼ਮ ਨੂੰ ਕਲਗੀਧਰ ਨਹੀਂ ਮਾਰਿਆ, ਉਹਨਾਂ ਦੇ ਪੱਥੇ ਦੇ ਤੀਰ ਨੇ। ਬੜਾ ਖੁਸ਼ ਹੋਇਆ, ਬੜਾ ਆਨੰਦਿਤ ਹੋਇਆ ਬਹਾਦਰ ਸ਼ਾਹ।
ਸਰਬ ਕਲਾ ਸਮਰਥ ਗੁਣ ਖਾਨੀ, ਜਗ ਮੈਂ ਕੋਈ ਨਾ ਆਪ ਸਮਾਨੀ।
ਕਹਿਣ ਲੱਗਾ, ਹੇ ਸਤਿਗੁਰੂ ਜੀ, ਤੁਸੀਂ ਸਰਬ ਕਲਾ ਸਮਰੱਥ ਹੋ, ਇਸ ਜਗਤ ਦੇ ਵਿੱਚ ਤੁਹਾਡੇ ਜੈਸਾ, ਤੁਹਾਡੇ ਸਮਾਨ ਕੋਈ ਦੂਸਰਾ ਨਹੀਂ। ਗੁਰ ਜੈਸਾ ਨਾਹੀ ਕੋ ਦੇਵ, ਤੁਹਾਡੇ ਵਰਗਾ ਹੋਰ ਕੋਈ ਨਹੀਂ।
ਏ ਮੈਂ ਮਾਂ ਜਾਣੇ ਮਨ ਮੇਰਾ, ਬਖਸ਼ਿਓ ਰਾਜ ਸਮਾਜ ਬਡੇਰਾ।
ਸਤਿਗੁਰੂ ਜੀ, ਤੁਹਾਡੀ ਇਹ ਮਹਿਮਾ ਮੇਰਾ ਮਨ ਜਾਣਦਾ ਹੈ ਕਿ ਇਹ ਰਾਜ ਸਮਾਜ ਤੁਹਾਡਾ ਬਖਸ਼ਿਆ ਹੋਇਆ, ਇਹ ਰਾਜ ਭਾਗ ਤੁਹਾਡੇ ਬਖਸ਼ੇ ਹੋਏ ਨੇ।
ਸ਼੍ਰੀ ਪ੍ਰਭ ਕਹਿਓ ਪੂਰੀ ਅਬ ਬਾਛੇ।
ਮਹਾਰਾਜ ਜੀ ਕਹਿਣ ਲੱਗੇ, ਬਹਾਦਰ ਸ਼ਾਹ, ਹੁਣ ਤੂੰ ਆਪਣੀ ਬਾਛਾ ਪੂਰੀ ਕਰ।
ਗੁਰ ਕਰ ਸੋ ਸਾਬਤ ਰੋ ਆਛੇ।
ਬਹਾਦਰ ਸ਼ਾਹ, ਰਾਜ ਤੈਨੂੰ ਗੁਰੂ ਨਾਨਕ ਦੇ ਘਰੋਂ ਮਿਲਿਆ, ਤੇ ਗੁਰੂ ਨਾਨਕ ਦੇ ਘਰ ਨਾਲ ਵਫ਼ਾਦਾਰ ਰਹੀ, ਗੁਰੂ ਨਾਨਕ ਦੇ ਘਰ ਨਾਲ ਆਪਣਾ ਸਿਦਕ ਸਾਬਤ ਰੱਖੀ।
ਅਬ ਚੱਲ ਪਿਆ ਲਗ ਪੋ ਗੋਏ ਰਾਜੂ,
ਤੇਰੀ ਜਿੰਨੀ ਦੇਰ ਤੱਕ ਉਮਰ ਹੈ ਉਦੋਂ ਤੱਕ ਤੂੰ ਅਬਚਲ ਰਾਜ ਪ੍ਰਾਪਤ ਕਰੇਗਾ, ਜੇ ਤੂੰ ਗੁਰੂ ਘਰ ਦੇ ਨਾਲ ਮੇਲ ਰੱਖੇਗਾ, ਆਪਣਾ ਸਿਦਕ ਰੱਖੇਗਾ।
ਸਾਹਮਣੇ ਜਗ ਮੈਂ ਤੋਏ ਸਮਾਜੂ,
ਫਿਰ ਤੇਰਾ ਕੋਲ ਜਿੰਨਾ ਸਮਾਜ ਹੈ, ਜਿੰਨੀ ਬਾਦਸ਼ਾਹੀ ਦਾ ਰਾਜ ਭਾਗ ਹੈ, ਜਗਤ ਵਿੱਚ ਹੋਰ ਕਿਸੇ ਕੋਲ ਨਹੀਂ ਹੋਣਾ।
ਕਲਗੀ ਸ਼੍ਰੀ ਗੁਰ ਕੇ ਸਿਰ ਹੇਰ।
ਬਹਾਦਰ ਸ਼ਾਹ ਨੇ ਗੁਰੂ ਕਲਗੀਧਰ ਦੇ ਸੀਸ ਉੱਤੇ ਕਲਗੀ ਵੇਖੀ, ਬੜੀ ਸੋਹਣੀ ਕਲਗੀ ਸੀ ਮਹਾਰਾਜ ਜੀ ਦੀ, ਬੜੀ ਕੀਮਤੀ ਕਲਗੀ ਹੈ।
ਬੋਲਿਓ ਸ਼ਾਹ ਬਹਾਦਰ ਫੇਰ।
ਉਸ ਵਕਤ ਬਹਾਦਰ ਸ਼ਾਹ ਬੋਲਿਆ, ਕਹਿਣ ਲੱਗਾ,
ਲੱਖੋਂ ਕੀਮਤ ਜਰੇ ਜਵਾਹਰ।
ਕਹਿਣ ਲੱਗਾ ਜੀ, ਮਹਾਰਾਜ ਜੀ ਦੀ ਕਲਗੀ ਬੜੀ ਸੁੰਦਰ ਹੈ, ਜਿਹਦੇ ਵਿੱਚ ਲੱਖਾਂ ਦੀ ਕੀਮਤ ਦੇ ਜਵਾਹਰਾਤ ਜੜੇ ਹੋਏ ਨੇ।
ਜਗਮਗ ਜੇਬ ਜਿਸੂ ਕੀ ਜਾਹਰ,
ਜਿਹਦੀ ਬੜੀ ਸੋਹਣੀ ਜਗਮਗ ਹੈ, ਬੜੀ ਜ਼ਾਹਰ ਆਭਾ ਹੈ।
ਅਸ ਕਲਗੀ ਲੈ ਆਵ ਖਜ਼ਾਨੇ।
ਇਹਨੇ ਹੁਕਮ ਕੀਤਾ, ਕਹਿੰਦਾ ਬਿਲਕੁਲ ਇਹੋ ਜਿਹੀ ਕਲਗੀ ਮੇਰੇ ਖਜ਼ਾਨੇ ਵਿੱਚ ਵੀ ਹੈ, ਜਾਓ ਜਿਸ ਤਰ੍ਹਾਂ ਦੀ ਕਲਗੀ ਸਤਿਗੁਰਾਂ ਨੇ ਸੀਸ ਤੇ ਸਜਾਈ ਹੈ, ਇਸੇ ਤਰ੍ਹਾਂ ਦੀ ਕਲਗੀ ਮੇਰੇ ਖਜ਼ਾਨੇ ਚ ਲੈ ਕੇ ਆਓ।
ਸੰਗ ਦੁਸ਼ਾਲੇ ਬਸਤਰ ਮਹਾਨੇ,
ਔਰ ਨਾਲ ਵਧੀਆ ਦੁਸ਼ਾਲੇ ਸੋਹਣੇ ਬਸਤਰ ਖਿਲਤ ਲੈ ਕੇ ਆਵੋ।
ਇੱਕ ਤੁਕ ਤੁਕੀ ਮੋਲ ਬੋ ਕੇਰੀ,
ਇੱਕ ਤੁਕ ਤੱਕੀ ਲੈ ਕੇ ਆਵੋ, ਜਿਹਨੂੰ ਹੌਲ ਦਿਲੀ ਵੀ ਕਹਿੰਦੇ ਨੇ। ਸੁੱਚੇ ਰਤਨਾਂ ਦਾ ਇੱਕ ਜੜਾਊ ਕੀਮਤੀ ਗਹਿਣਾ ਹੁੰਦਾ ਹੈ, ਇਹਨੂੰ ਗਲ ਚ ਪਾਈਦਾ ਤੇ ਇਹਨੂੰ ਤੁਕ ਤੁਕੀ ਕਹਿੰਦੇ ਨੇ। ਬਾਦਸ਼ਾਹ ਬਹਾਦਰ ਸ਼ਾਹ ਕਹਿੰਦਾ ਇੱਕ ਤੁਕ ਤੁਕੀ ਵੀ ਲਿਆਓ, ਜਿਹੜੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਗਲ ਵਿੱਚ ਪਾਉਣਗੇ।
ਆਨੋ ਅਬੇ ਨਕੀ ਜੈ ਦੇਰੀ,
ਜਾਓ ਛੇਤੀ ਜਾਓ, ਛੇਤੀ ਨਾਲ ਖਜ਼ਾਨੇ ਵਿੱਚੋਂ ਇਹ ਕੀਮਤੀ ਵਸਤੂਆਂ ਲੈ ਕੇ ਆਓ, ਮੈਂ ਦਸਵੇਂ ਪਾਤਸ਼ਾਹ ਨੂੰ ਭੇਟ ਕਰਨੀਆਂ ਨੇ।
ਸੁਣ ਖਜ਼ਾਨਚੀ ਤਤ ਛਿਨ ਆਨੀ,
ਇਹ ਸੁਣ ਕੇ ਖਜ਼ਾਨਚੀ ਤਤ ਛਿਨ ਗਿਆ ਤੇ ਜਾ ਕੇ ਖਜ਼ਾਨੇ ਚੋਂ ਇੱਕ ਸੋਹਣੀ ਕਲਗੀ, ਸੋਹਣਾ ਦੁਸ਼ਾਲਾ, ਸੋਹਣੇ ਬਸਤਰ, ਕੰਠ ਵਿੱਚ ਪਾਉਣ ਵਾਲੀ ਇੱਕ ਬੜੀ ਸੁੰਦਰ ਧੁਕ ਧੁਕੀ, ਸ਼ੁਭ ਰਤਨਾਂ ਦੀ, ਸੁੱਚੇ ਰਤਨਾਂ ਦਾ ਜੜਾਊ, ਉਹ ਲੈ ਕੇ ਆਇਆ ਹੈ।
ਗੁਰ ਆਗੇ ਤਰ ਬੌਰ ਬਖਾਨੀ,
ਬਹਾਦਰ ਸ਼ਾਹ ਨੇ ਆਪ ਆਪਣੇ ਹੱਥਾਂ ਨਾਲ ਇਹ ਵਸਤੂਆਂ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਰੱਖ ਕੇ ਬੇਨਤੀ ਕੀਤੀ।
ਅਬ ਅਖਾੜ ਤਪਤ ਹੈ ਭਾਰੀ,
ਕਹਿਣ ਲੱਗਾ ਮਹਾਰਾਜ ਹੁਣ ਹਾੜ ਦਾ ਮਹੀਨਾ, ਜਦੋਂ ਸਤਿਗੁਰੂ ਜੀ ਆਗਰੇ ਉਤਰੇ ਸੀ ਉਦੋਂ ਹਾੜ ਦਾ ਮਹੀਨਾ ਸੀ, ਗਰਮੀ ਹੁੰਦੀ ਆ ਹਾੜ ਦੇ ਮਹੀਨੇ ਚ ਬਹੁਤ ਜ਼ਿਆਦਾ, ਤੋ ਕਹਿਣ ਲੱਗਾ ਮਹਾਰਾਜ ਜੀ ਹੁਣ ਹਾੜ ਦਾ ਮਹੀਨਾ ਹੈ,
ਵਰਖਾ ਰੁੱਤ ਬਹੁ ਨਿਕਟ ਨਿਆਰੀ,
ਤੇ ਮੀਂਹ ਵੀ ਪੈ ਰਿਹਾ, ਤੇ ਮੀਂਹ ਪੈਣ ਦੇ ਸਮੇਂ ਵਿੱਚ ਰਸਤੇ ਖਰਾਬ ਹੋ ਜਾਂਦੇ ਨੇ, ਤੇ ਸਫ਼ਰ ਕਰਨਾ ਔਖਾ ਹੋ ਜਾਂਦਾ ਹੈ, ਨੇੜੇ ਤੇੜੇ ਤੁਸੀਂ ਵੇਖ ਰਹੇ ਹੋ ਮੀਂਹ ਪੈ ਰਿਹਾ।
ਪੰਥ ਚਲਨ ਕੋ ਬਰਜਨ ਹੋਏ,
ਇਸ ਕਰਕੇ ਮਹਾਰਾਜ ਜੀ ਅੱਗੇ ਰਸਤੇ ਵਿੱਚ ਜਾਣਾ ਔਖਾ ਹੋਵੇਗਾ, ਮੇਰੀ ਬੇਨਤੀ ਹੈ ਕਿ ਤੁਸੀਂ ਕੁਝ ਸਮਾਂ ਜਿਹੜਾ ਵਰਖਾ ਦੀ ਰੁੱਤ ਦਾ ਇੱਥੇ ਆਗਰੇ ਚ ਰਹਿ ਕੇ ਬਤੀਤ ਕਰੋ।
ਨਿਜ ਨਿਜ ਥਾਨ ਥਿਰੇ ਸਭ ਕੋਏ,
ਸਾਰੇ ਆਪੋ ਆਪਣੀਆਂ ਜਗ੍ਹਾ ਤੇ ਟਿਕ ਜਾਂਦੇ ਨੇ ਨਾ, ਇਸ ਮੌਸਮ ਦੇ ਵਿੱਚ ਕੋਈ ਸਫ਼ਰ ਨਹੀਂ ਕਰਦਾ, ਇਹ ਜਿਹੜੇ ਦੋ ਤਿੰਨ ਮਹੀਨੇ ਹੁੰਦੇ ਨੇ ਸਾਵਣ ਦਾ ਭਾਦਰੋਂ ਦਾ ਤੇ ਹਾੜ ਦਾ ਇਹ ਮੀਂਹ ਦੀ ਰੁੱਤ ਹੁੰਦੀ ਹੈ ਤੇ ਜਿਨ੍ਹਾਂ ਨੇ ਸਫ਼ਰ ਕਰਨਾ ਹੁੰਦਾ ਉਹ ਸਾਰੇ ਮੁਸਾਫ਼ਰ ਟਿਕ ਜਾਂਦੇ ਨੇ ਉਹ ਸਫ਼ਰ ਨਹੀਂ ਕਰਦੇ ਪੰਧ ਨਹੀਂ ਕਰਦੇ
ਯਾ ਤੇ ਮਾਨ ਲਿਓ ਮਮ ਅਰਜੀ
ਮਹਾਰਾਜ ਇਸ ਕਰਕੇ ਮੇਰੀ ਬੇਨਤੀ ਮੰਨ ਲਓ ਤੇ ਤੁਸੀਂ ਵੀ ਨਾ ਜਾਓ ਤੇ ਇੱਥੇ ਗਰੀਬ ਨਵਾਗ ਸੱਚੇ ਪਾਤਸ਼ਾਹ ਜੀ ਇਹ ਜਿਹੜਾ ਚੁਮਾਸੇ ਦਾ ਸਮਾਂ ਬਤੀਤ ਕਰੋ
ਰਾਵਰ ਕੇ ਦਰਸ਼ਨ ਕੋ ਗਰਜੀ
ਮਹਾਰਾਜ ਮੈਂ ਤੁਹਾਡੇ ਦਰਸ਼ਨਾਂ ਦਾ ਗਰਜ਼ਮੰਦ ਹਾਂ ਨਾਲੇ ਮੈਨੂੰ ਦਰਸ਼ਨ ਹੁੰਦੇ ਰਹਿਣਗੇ ਤੁਸੀਂ ਕੋਲ ਰਹੋਗੇ ਤੁਹਾਡੇ ਨਾਲ ਬਚਨ ਬਿਲਾਸ ਕਰਨ ਦੇ ਅਵਸਰ ਮੈਨੂੰ ਪ੍ਰਾਪਤ ਹੁੰਦੇ ਰਹਿਣਗੇ
ਬਸੋ ਚੁਮਾਸਾ ਕਰੁਣਾ ਧਰੀਏ
ਇਹ ਕਰੁਣਾ ਨਿਧ ਗਰੀਬ ਨਵਾਜ ਤੁਸੀਂ ਇੱਥੇ ਵਸ ਕੇ ਮੈਨੂੰ ਚੁਮਾਸੇ ਦੇ ਵਿੱਚ ਦਰਸ਼ਨ ਦਿਓ
ਪੁਨ ਮਿਲ ਗਮਨ ਅਪਰ ਥਲ ਕਰੀਏ
ਮਹਾਰਾਜ ਜੀ ਜਦੋਂ ਤੁਹਾਡੀ ਇੱਛਾ ਹੋਵੇ ਇੱਥੋਂ ਹੋਰ ਪਾਸੇ ਚਲੇ ਜਾਣਾ
ਦਈ ਉਪਾਇਨ ਅੰਗੀਕਾਰੋ
ਜਿਹੜੀਆਂ ਮੈਂ ਪਿਟਾਵਾਂ ਆਪ ਜੀ ਨੂੰ ਭੇਟ ਕੀਤੀਆਂ ਨੇ ਆਪ ਜੀ ਅੰਗੀਕਾਰ ਕਰੋ
ਮੁਝ ਕੋ ਆਪਣਾ ਜਾਨ ਸੰਭਾਲੋ
ਮੈਨੂੰ ਆਪਣਾ ਜਾਣ ਕੇ ਸੰਭਾਲੋ ਸਤਿਗੁਰੂ ਜੀ
ਨਿਕਟ ਪੋਰ ਸਾਹਿਬ ਸਿੰਘ ਖੜੇ ਹੋ
ਲਾਗੇ ਭਾਈ ਸਾਹਿਬ ਸਿੰਘ ਜੀ ਖੜੇ ਸਨ
ਸ਼੍ਰੀ ਸਤਿਗੁਰ ਆਵਾਹਨ ਕਰਿਓ
ਮਹਾਰਾਜ ਗੁਰੂ ਕਲਗੀਧਰ ਜੀ ਨੇ ਭਾਈ ਸਾਹਿਬ ਸਿੰਘ ਜੀ ਨੂੰ ਬੁਲਾਇਆ
ਚਸ਼ਮ ਇਸ਼ਾਰਤ ਦੇ ਸਮਝਾਇਓ
ਅੱਖ ਦੇ ਨਾਲ ਹੀ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਵੀ ਇਹ ਜਿੰਨਾ ਸਮਾਨ ਹੈ ਚੁੱਕ ਲੈ ਅੱਖ ਦੇ ਨਾਲ ਇਸ਼ਾਰਾ ਕਰਕੇ ਭਾਈ ਸਾਹਿਬ ਸਿੰਘ ਨੂੰ ਸਮਝਾਇਆ ਇਹ ਸਮਾਨ ਚੁੱਕਣ ਲਈ
ਖਿਲਤ ਸ਼ਾਹ ਸੋ ਦੀਏ ਉਚਵਾਇਓ
ਦੇਖੋ ਕਥਾ ਕਿਤਨੀ ਬਰੀਕੀ ਨਾਲ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਇੱਥੋਂ ਪੂਰਨ ਤੌਰ ਤੇ ਨਿਸ਼ਚਾ ਹੋ ਜਾਂਦਾ ਕਿ ਭਾਈ ਸਾਹਿਬ ਜੀ ਦਰਸ਼ਨ ਕਰਕੇ ਕਥਾ ਲਿਖ ਰਹੇ ਨੇ ਜੋ ਹੋ ਰਿਹਾ ਉੱਥੇ ਵੇਖ ਕੇ ਦਰਸ਼ਨ ਕਰਕੇ ਲਿਖ ਰਹੇ ਨੇ ਨਿੱਕੀ ਜੀ ਗੱਲ ਕਹਿੰਦੇ ਉੱਥੇ ਜਿਹੜੇ ਖਿਲਤਾ ਪਈਆਂ ਸੀ ਜਗ੍ਹਾ ਕਲਗੀ ਪਈ ਸੀ ਜਦੋਂ ਭਾਈ ਸਾਹਿਬ ਸਿੰਘ ਨੂੰ ਆਵਾਜ਼ ਮਾਰੀ ਤੇ ਅੱਖ ਨਾਲ ਇਸ਼ਾਰਾ ਕੀਤਾ ਵੀ ਆਸਮਾਨ ਚੁੱਕ ਲੈ ਯਾਨੀ ਕਿ ਨਿੱਕੀ ਜੀ ਗੱਲ ਹੈ ਨਾ ਵੀ ਅੱਖ ਨਾਲ ਬੋਲ ਕੇ ਨੀ ਕਿਹਾ ਵੀ ਚੁੱਕ ਲੈ ਇਸ਼ਾਰਾ ਹੀ ਕੀਤਾ ਵੀ ਚੁੱਕ ਲੈ ਤੂੰ ਕਿਤਨਾ ਬਰੀਕੀ ਨਾਲ ਇਤਿਹਾਸ ਭਾਈ ਸਾਹਿਬ ਨੇ ਲਿਖਿਆ ਕਮਾਲ ਦੀ ਕਥਾ ਹੈ ਤੂੰ ਅੱਖ ਦੇ ਨਾਲ ਇਸ਼ਾਰਾ ਕੀਤਾ ਭਾਈ ਸਾਹਿਬ ਸਿੰਘ ਜੀ ਨੂੰ ਉਹ ਸਾਰਾ ਸਮਾਨ ਭਾਈ ਸਾਹਿਬ ਨੇ ਚੁੱਕਿਆ
ਪੇਟੀ ਚਿਲਕਤ ਕਲਗੀ ਜੋਏ
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਉਹ ਜਿਹੜੀ ਸੋਹਣੀ ਪੇਟੀ ਕਲਗੀ ਜਿਹੜੀ ਸੀ
ਲਈ ਉਠਾਏ ਤੁਕ ਤੁਕੀ ਸੋਏ
ਜਿਹੜੀ ਤੁਕ ਤੁਕੀ ਸੀ ਭਾਈ ਸਾਹਿਬ ਸਿੰਘ ਜੀ ਨੇ ਉਹ ਵੀ ਚੁੱਕ ਲਈ
ਖੁਸ਼ੀ ਕਰੀ ਗੁਰ ਬਾਹਿਰ ਆਏ
ਏਦਾਂ ਖੁਸ਼ੀ ਕਰਕੇ ਭਾਈ ਸਾਹਿਬ ਸਿੰਘ ਮਹਾਰਾਜ ਗੁਰੂ ਕਲਗੀਧਰ ਜੀ ਬਹਾਦਰ ਸ਼ਾਹ ਤੇ ਬਾਹਰ ਨੂੰ ਆਏ
ਸਾਹਿਬ ਸਿੰਘ ਚਲਤ ਪਿਛਵਾਏ
ਭਾਈ ਸਾਹਿਬ ਸਿੰਘ ਜੀ ਮਹਾਰਾਜ ਜੀ ਦੇ ਪਿੱਛੇ ਪਿੱਛੇ ਤੁਰੇ ਜਾ ਰਹੇ ਨੇ
ਨਿਜ ਘੋਰਨ ਪਰ ਤਬ ਚੜ ਚਾਲੇ
ਆਪਣੇ ਘੋੜਿਆਂ ਤੇ ਸਵਾਰ ਹੋ ਕੇ ਚੱਲ ਪਏ
ਮਿਲੇ ਸਿੰਘ ਹਿਆ ਚੜੇ ਸੰਭਾਲੇ
ਜਿਹੜੇ ਬਾਹਰ ਦਰਵਾਜੇ ਤੇ ਸਿੰਘ ਖੜੇ ਸਨ ਉਹ ਵੀ ਮਹਾਰਾਜ ਜੀ ਨਾਲ ਮਿਲੇ ਘੋੜੇ ਤੇ ਸਵਾਰ ਹੋ ਕੇ ਚੱਲ ਪਏ
ਸਨੇ ਸਨੇ ਚੱਲ ਕੇ ਪ੍ਰਭ ਆਏ
ਸਨੇ ਸਨੇ ਚੱਲ ਕੇ ਸਤਿਗੁਰੂ ਜੀ ਆਏ ਹਨ
ਜੈ ਉਪਬਨ ਤਰਵਰ ਸਮਦਾਏ
ਬੜਾ ਸੋਹਣਾ ਬਾਗ ਹੈ ਬੜੇ ਸੋਹਣੇ ਫੁੱਲ ਬੂਟੇ ਲੱਗੇ ਹੋਏ ਦਰਖਤ ਲੱਗੇ ਹੋਏ ਨੇ
ਉਤਰ ਪਰੇ ਪ੍ਰਭ ਬਾਗ ਨਿਹਾਰਸ
ਉਸ ਬਾਗ ਵਿੱਚ ਉਤਰੇ ਤੇ ਮਹਾਰਾਜ ਜੀ ਹੁਣ ਬਾਗ ਦੀ ਸੈਰ ਕਰਕੇ ਬਾਗ ਵੇਖਣ ਲੱਗੇ ਨੇ
ਜੋ ਮਾਲੀ ਬੋ ਰੀਤ ਸੁਧਾਰ
ਮਾਲੀਆਂ ਨੇ ਬੜਾ ਸੋਹਣਾ ਬਾਗ ਸਜਾਇਆ ਹੋਇਆ ਬੜਾ ਸੋਹਣਾ ਬਗੀਚਾ ਬਣਾਇਆ ਹੋਇਆ
ਆੜੂ ਅੰਬ ਅਨਾਰ ਅਜਾਇਬ
ਬਾਗ ਵਿੱਚ ਫਲਦਾਰ ਪੌਦੇ ਲੱਗੇ ਆੜੂ ਲੱਗੇ ਹੋਏ ਨੇ ਅੰਬ ਲੱਗੇ ਹੋਏ ਨੇ ਔਰ ਅਨਾਰ ਲੱਗੇ ਹੋਏ ਨੇ
ਕਦਲੀ ਕਠਲ ਬਿਲੋਕਤ ਸਾਹਿਬ
ਕਦਲੀ ਕੇਲੇ ਲੱਗੇ ਹੋਏ ਨੇ ਕਠਲ ਲੱਗੇ ਹੋਏ ਨੇ ਏਦਾਂ ਦੇ ਬਹੁਤ ਸਾਰੇ ਸੋਹਣੇ ਜਿਹੜੇ ਪੌਦੇ ਨੇ ਫਲਦਾਰ ਲੱਗੇ ਹੋਏ ਨੇ
ਤੂਤ ਬਿਦਾਨਾ ਤਰੋ ਅੰਜੀਰ
ਤੂਤ ਜਿਹਨੂੰ ਸ਼ਹਿਤੂਤ ਵੀ ਕਹਿੰਦੇ ਆ ਉਹ ਵੀ ਲੱਗੇ ਹੋਏ ਨੇ ਸ਼ਹਿਤੂਤ ਲੱਗੇ ਹੋਏ ਅੰਜੀਰ ਲੱਗੀ ਹੋਈ ਹੈ
ਚੰਪਕ ਨਾਲ ਕੇਲ ਕੀ ਪੀਰ
ਬੜੇ ਸੋਹਣੇ ਚੰਪਾ ਦੇ ਫੁੱਲ ਖਿੜੇ ਹੋਏ ਨਾਲ ਕੇਲ ਦੇ ਫੁੱਲ ਖਿੜੇ ਹੋਏ ਨੇ
ਰਾਏ ਬੇਲ ਚੰਬੇਲੀ ਖਿਲੀ
ਰਾਏ ਬੇਲ ਦੀ ਚੰਬੇਲੀ ਖਿੜੀ ਹੋਈ ਹੈ
ਗਨ ਪੰਕਤ ਨਿਤ ਜਲ ਸੋ ਮਿਲੀ
ਪਾਣੀ ਨਾਲ ਭਿੱਜੇ ਹੋਏ ਨੇ ਸਾਰੇ ਬੂਟੇ ਬੜੇ ਸੋਹਣੇ ਹਨ
ਸੂਰਜ ਸੁਤਾ ਤੀਰ ਪਰ ਸੋ ਹੈ
ਲਾਗੇ ਥੋੜੀ ਦੂਰੀ ਤੇ ਜਮਨਾ ਨਦੀ ਵਗਦੀ ਹੈ
ਨਾਨਾ ਵਿਧ ਫਲ ਫੂਲਨ ਸੋ ਹੈ
ਨਾਨਾ ਪ੍ਰਕਾਰ ਦੇ ਫੁੱਲ ਤੇ ਫਲ ਸੋਭ ਰਹੇ ਨੇ
ਸੁਖਦ ਸਗਨ ਛਾਇਆ ਰਮਣੀਕਾ
ਬੜੀ ਸੋਹਣੀ ਸੰਘਣੀ ਛਾਂ ਹੈ ਰਮਣੀਕ ਛਾਂ ਹੈ
ਬਰੇ ਪਲੇ ਹੁਲ ਸਾਵਨ ਜੀ ਕਾ
ਮਨ ਨੂੰ ਬੜੀ ਖੁਸ਼ ਖੁਸ਼ ਨਦੀ ਦਾ ਕੰਢਾ ਹੈ ਬਾਗ ਬੜਾ ਸੋਹਣਾ ਸੰਘਣੀ ਛਾਂ ਗਰਮੀਆਂ ਦੇ ਦਿਨ ਨੇ ਤੇ ਮਨ ਨੂੰ ਬੜੀ ਭਾਉਂਦੀ ਹੈ ਇਹ ਜਗ੍ਹਾ
ਸ਼੍ਰੀ ਪ੍ਰਭ ਮੰਦਿਰ ਮੈਂ ਕਹਿ ਛਾਇਆ
ਮਹਾਰਾਜ ਜੀ ਇੱਕ ਸੋਹਣਾ ਮਕਾਨ ਬਣਿਆ ਹੋਇਆ ਅੰਦਰ ਉਹਦੇ ਵਿੱਚ ਸਤਿਗੁਰਾਂ ਦਾ ਉਤਾਰਾ ਹੈ
ਬੈਠ ਬਿਰਾਜੇ ਸਮੋਂ ਬਿਤਾਇਆ
ਉਹਦੇ ਵਿੱਚ ਬੈਠ ਕੇ ਮਹਾਰਾਜ ਜੀ ਨੇ ਇੱਥੇ ਸਮਾਂ ਬਤੀਤ ਕੀਤਾ
ਨਗਰ ਆਗਰੇ ਸੰਗਤ ਭਾਰੀ
ਸੰਗਤ ਵਿੱਚ ਮਹਾਰਾਜ ਆਗਰੇ ਵਿੱਚ ਸਤਿਗੁਰਾਂ ਦੀ ਭਾਰੀ ਸੰਗਤ ਹੈ
ਦਰਸੈ ਤਰੇ ਅਕੋਰ ਅਗਾਰੀ
ਉਹ ਆਉਂਦੇ ਨੇ ਰੋਜ਼ ਦਰਸ਼ਨ ਕਰਦੇ ਨੇ ਭੇਟਾਵਾਂ ਭੇਟ ਕਰਦੇ ਨੇ
ਏਕ ਸਿੱਖ ਜੜੀਆ ਸੁਨਿਆਰਾ
ਕਿੱਥੇ ਸਿੱਖ ਵੀ ਰਹਿੰਦਾ ਜਿਹੜਾ ਜੜੀਆ ਸੁਨਿਆਰ ਹੈ
ਚਤਰ ਤਾਜ ਮੈਂ ਤਨੀ ਉਧਾਰਾ
ਆਪਣੇ ਕੰਮ ਵਿੱਚ ਬੜਾ ਪ੍ਰਪੱਕ ਹੈ ਤੇ ਕਾਫੀ ਧਨਾੜ ਤੇ ਸ਼ਾਹੂਕਾਰ ਹੈ
ਜੁੱਤ ਪਰਿਵਾਰ ਦਰਸ ਕੋ ਆਇਓ
ਆਪਣੇ ਪਰਿਵਾਰ ਸਮੇਤ ਸਤਿਗੁਰਾਂ ਦੇ ਕੋਲ ਆਇਆ
ਚਰਨ ਕਮਲ ਪਰ ਸੀਸ ਨਿਵਾਇਓ
ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਤੇ ਇਹਨੇ ਸੀਸ ਝੁਕਾਇਆ ਹੈ
ਲੱਗੇ ਉਪਾਇਨ ਕੇ ਅੰਬਾਰ
ਭਾਵਾਂ ਦੇ ਅੰਬਾਰ ਲੱਗ ਗਏ ਮਹਾਰਾਜ ਜੀ ਦੇ ਚਰਨਾਂ ਵਿੱਚ
ਅਰਪਤ ਗੁਰ ਕੋ ਦਰਸ ਨਿਹਾਰ
ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਭਿਟਾਵਾਂ ਭੇਟ ਕਰਕੇ ਸਿੱਖ
ਕਿਰਪਾ ਦ੍ਰਿਸ਼ਟ ਤੇ ਖੁਸ਼ੀ ਕਰੀ ਜਬ ਸੰਗਤ ਗਵਨੀ ਨਿਜ ਨਿਜ ਘਰ ਤਬ
ਸਾਰੀ ਸੰਗਤ ਤੇ ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਆ ਔਰ ਗੁਰੂ ਕੀਆਂ ਸੰਗਤਾਂ ਆਪੋ ਆਪਣਿਆਂ ਘਰਾਂ ਨੂੰ ਵਿਦਾ ਹੋਈਆਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦਸ਼ਮੇਸ਼ ਪਾਤਸ਼ਾਹ ਸਰਬੰਸ ਦਾਨੀ ਜਿਵੇਂ ਇੱਥੇ ਆਗਰੇ ਦੇ ਵਿੱਚ ਰਹਿ ਕੇ ਕਿਰਪਾ ਦ੍ਰਿਸ਼ਟੀਆਂ ਕਰ ਰਹੇ ਨੇ ਸਿੱਖਾਂ ਨੂੰ ਉਤਾਰ ਰਹੇ ਨੇ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ ਗਰੀਬਨਵਾਜ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਅਛੁਤ ਹੈ ਪਾਰ ਬ੍ਰਹਮ
ਅਗਨਾਸੀ ਅਗਨਾਸੀ
ਹੇ ਪੂਰਨ ਹੈ ਸਰਬਮੈ
ਦੁਖ ਭੰਜਨ ਗੁਣ ਤਾਸ
ਹੇ ਸੰਗੀ ਹੈ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੈ ਗੁਣ ਨਿਧਾਨ
ਜਾਂਕੀ ਸਦਾ ਬਿਬੇਕ
ਅਪਰੰਪਰ ਹਰ ਹਰੇ
ਹੈ ਪੀਓਣ ਹਾਰੇ
ਹੇ ਸੰਤ ਕੈ ਸਦਾ ਸੰਗ
ਧਾਰਾ ਆਧਾਰੇ
ਠਾਕੁਰ ਹੋ ਦਾਸ ਰੋ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਦ ਦਿਆਲੇ
ਏਕ ਅੱਖਰ ਹਰ ਮਨ ਬਸਤ
ਨਾਨਕਿਓ ਤਿਨ ਆਲ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰ ਨਾਰ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰ ਨਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।